ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਹਰ ਨਾਮ ਧਨ ਨਿਰਮਲ ਅਤ ਅਪਾਰ ਗੁਰ ਕੈ ਸ਼ਬਦ ਭਰੇ ਭੰਡਾਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮੁਖ ਹਰ ਰਸ ਚਾਖੈ ਕੋਈ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤਿਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬਿਲ ਲਾਏ ਅਨ ਦਿਨ ਦਜ ਹੈ ਸਾਂਤ ਨਾ ਪਾਏ ਸਤਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸਾਂਤ ਸੁਖ ਪਾਏ ਸਤਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸਾਂਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजूनी सपं गुर प्रसाद बेशुमार अथा अगणत अतोल जो बुलावो त्यों नानक दास बोले।
गुरु सवारी खालसा जी, वाहिगुरु जी का खालसा, वाहिगुरु जी की फतेह। आप समूह संगत नूं, समुचे सिख जगत नूं, समूह नानक नाम लेवा संसार नूं धन धन श्री गुरु ग्रंथ साहिब पातशाह महाराज जी दे पहले पावन प्रकाश गुरपुरब दियां लख लख वधाइयां होण। अज दा इह उस भागा दिहाड़ा है जदों पंजवें पातशाह महाराज ने जिन्हां नूं बहुत छोटी जी शरीरक अवस्था दे विच ਇਹ ਬਖਸ਼ਿਸ਼ ਨਾਨਾ ਗੁਰੂ ਜੀ ਤੋਂ ਪ੍ਰਾਪਤ ਹੋਈ ਸੀ ਕਿ ਦੋਹਿਥਾ ਬਾਣੀ ਕਾ ਬੋਹਿਥਾ, ਸਤਿਗੁਰਾਂ ਨੇ ਸੱਚਮੁੱਚ ਇਸ ਕਲਯੁੱਗ ਨੂੰ ਤਾਰਨ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਰੂਪੀ ਇਹ ਜਹਾਜ਼ ਸੰਸਾਰ ਨੂੰ ਬਖਸ਼ਿਆ, ਜੋ ਪਾਵਨ ਸਵਰੂਪ ਅੱਜ ਦੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਕਰਵਾਇਆ ਸੀ, ਉਹ ਪਵਿੱਤਰ ਦਿਹਾੜਾ ਅੱਜ ਸਾਰਾ ਹੀ ਸਿੱਖ ਜਗਤ ਬਹੁਤ ਚਾਹ ਉਮਾ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਆਪ ਜੀ ਵਡਭਾਗੇ ਹੋ, ਧੰਤਾ ਦੇ ਵਧਾਈਆਂ ਦੇ ਪਾਤਰ ਹੋ ਜੋ ਇਸ ਪਾਵਨ ਪੁਰਬ ਨੂੰ ਮਨਾਉਂਦੇ ਹਾਂ। ਸੋਡੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ੇ ਹੋਏ ਇਸ ਸਥਾਨ ਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਸਮਾਂ ਹੈ ਗੁਰਦੁਆਰਾ ਮੰਜੀ ਸਾਹਿਬ ਦੇ ਸਥਾਨ ਤੋਂ ਇਸ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਕਿ ਜੋ ਸ਼੍ਰੀ ਮੁੱਖ ਵਾਕ ਅੱਜ ਸਾਨੂੰ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਤੀਜਾ ਹਰ ਨਾਮ ਧੰਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ।
ਬਾਣੀ ਦੇ ਉਚਾਰਨ ਕਰਤਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਹਨ। ਰਾਗ ਹੈ ਧੰਨਾਸਰੀ, ਸਤਿਗੁਰੂ ਜੀ ਦਾ ਪਾਵਨ ਅੰਗ ਹੈ 664। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ। ਹਰ ਨਾਮ ਧੰਨ ਨਿਰਮਲ ਅਤ ਅਪਾਰ, ਜਿਹੜਾ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਇਹ ਇੱਕ ਧੰਨ ਹੈ। ਜਿਵੇਂ ਅਸੀਂ ਦੁਨੀਆਂ ਦੀ ਕਰੰਸੀ ਨੂੰ, ਸੋਨੇ ਚਾਂਦੀ ਨੂੰ, ਹੀਰਿਆਂ ਮੋਤੀਆਂ ਨੂੰ, ਲਾਲਾਂ ਨੂੰ, ਜਵਾਹਰਾਤਾਂ ਨੂੰ ਇੱਕ ਧੰਨ ਸਮਝ ਕੇ ਵਿਹਾਜਦੇ ਵੀ ਹਾਂ, ਆਪਣੇ ਕੋਲ ਇਕੱਠਾ ਕਰਦੇ ਹਾਂ, ਉਹਦੇ ਅੰਬਾਰ ਜੋੜਨ ਦਾ ਯਤਨ ਕਰਦੇ ਹਾਂ। ਪਰ ਸੱਚ ਇਹ ਹੈ ਕਿ ਜਿਨ ਕੈ ਪੱਲੇ ਧੰਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਅਮੀਰ ਧਨਾੜ ਆਦਮੀ ਦੇ ਕੋਲ ਲੋਕ ਮੱਥਾ ਟੇਕਣ ਨਹੀਂ ਜਾਂਦੇ, ਕੇਵਲ ਆਪਣੇ ਧਨ ਦੀ, ਆਪਣੀ ਸੰਸਾਰਕ ਗਰਜ ਲੋੜ ਮਾਇਆ ਦੀ ਪ੍ਰਾਪਤੀ ਵਾਸਤੇ ਜਾਂਦੇ ਨੇ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵੱਸਦਾ ਹੈ, ਜਿਹੜੇ ਨਾਮ ਧਨ ਦੇ ਇਸ ਖਜ਼ਾਨੇ ਦੇ ਮਾਲਕ ਹੁੰਦੇ ਨੇ, ਉਹਨਾਂ ਦੇ ਕੋਲ ਸੰਸਾਰ ਦੇ ਲੋਕ ਮੱਥਾ ਟੇਕਣ ਜਾਂਦੇ ਨੇ। ਉਹਨਾਂ ਦੀ ਦਰਸ਼ਨ ਦੀ ਇੱਕ ਝਲਕ ਵਾਸਤੇ ਘੰਟਿਆਂ ਬੱਧੀ, ਸਾਲਾਂ ਬੱਧੀ ਉਡੀਕ ਕਰਦੇ ਨੇ। ਉਹਨਾਂ ਦੇ ਇੱਕ ਬਚਨ ਸੁਣਨ ਵਾਸਤੇ ਸੰਸਾਰ ਦੇ ਲੋਕ ਤਰਸਦੇ ਰਹਿੰਦੇ ਨੇ। ਇਹ ਦੋਵਾਂ ਤਰ੍ਹਾਂ ਦੇ ਜਿਹੜੇ ਧਨ ਨੇ, ਉਹਨਾਂ ਨੂੰ ਵਿਹਾਜਣ ਵਾਲੇ, ਉਹਨਾਂ ਨੂੰ ਆਪਣੇ ਕੋਲ ਸੰਗ੍ਰਹਿ ਕਰਨ ਵਾਲਿਆਂ ਦਾ ਇਹ ਬਹੁਤ ਵੱਡਾ ਅੰਤਰ ਹੈ। ਕਿਉਂਕਿ ਹਰੀ ਦਾ ਨਾਮ ਧਨ ਨਿਰਮਲ ਵੀ ਹੈ, ਇਸ ਨੂੰ ਕਦੇ ਕਾਲਖ ਨਹੀਂ ਲੱਗਦੀ, ਇਹ ਮੈਲ ਤੋਂ ਰਹਿਤ ਹੈ, ਇਹ ਅਤ ਅਪਾਰਾ, ਇਹ ਕਦੇ ਖੁੱਟਦਾ ਨਹੀਂ। ਇਹ ਧਨ ਅਖੁੱਟ, ਨਾਨ ਖੁੱਟੈ ਨਾ ਜਾਏ, ਸਾਚੇ ਸਤਿਗੁਰ ਦੀਆ ਦਿਖਾਏ। ਹਾਂਜੀ,
ਨਾਮ ਧਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹੇ ਜਲੈ ਅਭਿਮਾਨ।
ਗੁਰ ਕੈ ਸ਼ਬਦ ਭਰੇ ਭੰਡਾਰਾ, ਪਰ ਇਹ ਖਜ਼ਾਨਾ ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ ਇਹ ਭਰਿਆ ਹੋਇਆ ਭਾਈ। ਇਹ ਦੁਨੀਆਂ ਦਾ ਕੋਈ ਐਸਾ ਬਾਜ਼ਾਰ ਨਹੀਂ, ਦੁਨੀਆਂ ਦਾ ਕੋਈ ਐਸਾ ਵਪਾਰ ਮੰਡਲ ਨਹੀਂ, ਦੁਨੀਆਂ ਦੀ ਕੋਈ ਐਸੀ ਮਾਰਕੀਟ ਨਹੀਂ ਹੈ ਜਿੱਥੋਂ ਨਾਮ ਧੰਨ ਵਿਹਾਜਿਆ ਜਾ ਸਕਦਾ ਹੋਵੇ। ਇਹਦਾ ਇੱਕ ਮਾਤਰ ਤਰੀਕਾ ਉਹੀ ਹੈ ਜਿਹੜਾ ਅੱਜ ਦੇ ਦਿਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਅੱਜ ਹਰ ਗੁਰਸਿੱਖ ਜਿਹੜਾ ਹੈ ਉਹ ਸਤਿਗੁਰੂ ਜੀ ਦੇ ਸਨਮੁੱਖ ਜਦੋਂ ਇਹ ਦੋਹਰਾ ਪੜ੍ਹਦਾ ਕਿ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਲੇ, ਇਹ ਭਾਲ, ਇਹ ਪੜਤਾਲ, ਇਹ ਪ੍ਰਾਪਤੀ ਜਿਹੜੀ ਹੈ ਇਹ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਹੈ। ਇਹ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਗੁਰੂ ਦਾ ਸ਼ਬਦ ਇਹਨਾਂ ਖਜ਼ਾਨਿਆਂ ਨੂੰ ਭਰਦਾ ਹੈ। ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਪ੍ਰਭੂ ਦੇ ਨਾਮ ਧਨ ਤੋਂ ਬਿਨਾਂ ਜਿਹੜਾ ਦੂਸਰਾ ਧਨ ਹੈ ਇਹ ਤੇ ਜ਼ਹਿਰ ਹੈ, ਇਹ ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਇਹ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਜਿਹੜਾ ਹੋਰ ਧਨ ਹੈ, ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਮਾਇਆ ਮੋਹ ਜਲੈ ਅਭਿਮਾਨ। ਇਸ ਦੁਨਿਆਵੀ ਧਨ ਦੇ ਅਭਿਮਾਨ ਹੰਕਾਰ ਦੇ ਵਿੱਚ ਦੁਨੀਆ ਸੜ ਰਹੀ ਹੈ। ਇਹ ਧਨ ਦਾ ਹੰਕਾਰ ਜਿਹੜਾ ਹੈ ਇਹ ਮਨੁੱਖ ਨੂੰ ਅੰਦਰੋਂ ਹੀ ਅੰਦਰ ਇਹਦੇ ਸ਼ੁਭ ਗੁਣਾਂ ਨੂੰ ਸਾੜ ਦਿੰਦਾ ਹੈ, ਇਹਦੇ ਦੈਵੀ ਗੁਣਾਂ ਨੂੰ ਸਾੜ ਦਿੰਦਾ ਹੈ। ਇਹਨੂੰ ਆਪਣੇ ਅੰਦਰੋਂ ਜਿਹੜੇ ਇਨਸਾਨੀਅਤ ਵਾਲੇ ਗੁਣ ਨੇ ਇਹ ਤੇ ਉਹਨਾਂ ਤੋਂ ਵੀ ਵਿਰਵਾ ਸੱਖਣਾ ਕਰ ਦਿੰਦਾ ਹੈ। ਹਾਂਜੀ,
ਗੁਰਮੁਖ ਹਰ ਰਸ ਚਾਖੈ ਕੋਈ,
ਕੋਈ ਗੁਰਮੁਖ ਬਣ ਕੇ ਗੁਰੂ ਵਾਲੇ ਪਾਸੇ ਮੁੱਖ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਹਰੀ ਰਸ ਦਾ, ਇਸ ਨਾਮ ਰਸ ਦਾ ਇਹ ਆਨੰਦ ਮਾਣਦਾ, ਇਹ ਸਵਾਦ ਚੱਖਦਾ। ਕਿਉਂਕਿ ਜਿਨ੍ਹਾਂ ਨੂੰ ਇਹ ਰਸ ਆ ਜਾਂਦਾ ਜਾਂ ਕੋ ਹਰ ਰਸ ਪ੍ਰਾਪਤ ਹੋ ਜਾਂਦਾ, ਸਤਿਗੁਰੂ ਨੇ ਬਾਣੀ ਵਿੱਚ ਆਪਣਾ ਫੈਸਲਾ ਦਿੱਤਾ, ਸੋ ਅਨ ਰਸ ਨਾਹੀਂ ਲਪਟਾਇਓ। ਉਹ ਕਦੇ ਦੂਸਰੇ ਰਸਾਂ ਦੇ ਵਿੱਚ ਮੁੜ ਕੇ ਗਲਤਾਨ ਨਹੀਂ ਹੁੰਦਾ, ਕਦੇ ਜਾ ਕੇ ਮੁੜ ਕੇ ਦੂਸਰੇ ਰਸਾਂ ਵਿੱਚ ਖੱਚਤ ਨਹੀਂ ਹੁੰਦਾ। ਕਿਉਂਕਿ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇੰਨੇ ਰਸਾਂ ਦੇ ਵਿੱਚੋਂ, ਇੰਨੇ ਸਵਾਦਾਂ ਦੇ ਵਿੱਚ ਇਹਦੇ ਲਈ ਇੱਕ ਬੜਾ ਸੋਹਣਾ ਸ਼ਬਦ ਵਰਤਿਆ ਜਾਂਦਾ ਹੈ ਕਿ ਇੰਨੇ ਸਵਾਦ ਚੱਖਣ ਵਾਲਾ ਮਨੁੱਖ ਕਦੋਂ ਉਹਨੂੰ ਫੁਰਸਤ ਮਿਲੇਗੀ, ਕਦੋਂ ਸਮਾਂ ਬਣੇਗਾ, ਕਦੋਂ ਉਹ ਨਾਮ ਰਸ ਨੂੰ ਆਪਣੇ ਜੀਵਨ ਵਿੱਚ ਚੱਖ ਸਕੇਗਾ। ਕਿਉਂਕਿ ਇਹ ਉਹਦੇ ਸ਼ਾਇਦ ਹਿੱਸੇ ਵਿੱਚ ਹੀ ਨਹੀਂ ਆਏਗਾ, ਇਹ ਤਾਂ ਗੁਰੂ ਕਿਰਪਾ ਕਰੇ, ਕੋਈ ਗੁਰੂ ਦੀ ਸ਼ਰਨ ਆਵੇ। ਫਿਰ ਸਤਿਗੁਰੂ ਜੀ ਉਸ ਨੂੰ ਸਮਝਾਉਂਦੇ ਨੇ ਕਿ ਭਾਈ ਤੂੰ ਜਿਸ ਕਾਰਜ ਲਈ ਆਇਆ ਉਹ ਨਾਮ ਧਨ ਦਾ ਕਾਰਜ ਹੈ, ਉਹ ਦੁਨਿਆਵੀ ਧਨ ਵਾਲਾ ਕਾਰਜ ਨਹੀਂ ਹੈ। ਹਾਂਜੀ,
ਤਿਸ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰਾ ਭਾਗ ਪ੍ਰਾਪਤ ਹੋਏ।
ਇਸ ਸਦਾ ਆਨੰਦ ਹੋਵੇ ਦਿਨ ਰਾਤੀ, ਜਿਸਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਰਸ ਚੱਖੇ ਹੈ, ਦਿਨ ਰਾਤ ਉਹਦੇ ਜੀਵਨ ਵਿੱਚ ਆਨੰਦ ਦੇ ਹੁਲਾਰੇ ਰਹਿੰਦੇ ਨੇ, ਪਰ ਪੂਰੇ ਭਾਗ ਪ੍ਰਾਪਤ ਹੋਏ, ਪੂਰੇ ਭਾਗ ਹੋਣ, ਚੰਗੇ ਭਾਗ ਹੋਣ, ਬੜੀ ਵੱਡੀ ਖੁਸ਼ਕਿਸਮਤੀ ਹੋਵੇ। ਜਿਹਨੂੰ ਅੱਜ ਦੇ ਸ਼ਬਦਾਂ ਵਿੱਚ ਬੰਦਾ ਕਹਿੰਦਾ ਕਿ ਮੈਂ ਤਾਂ ਬੜਾ ਹੀ ਲੱਕੀ ਹਾਂ, ਲੱਕੀ ਤੂੰ ਤਾਂ ਹੈ ਜੇ ਤੈਨੂੰ ਇਹ ਧਨ ਪ੍ਰਾਪਤ ਹੋਇਆ। ਕਿਉਂਕਿ ਜਿਹੜੀ ਧਨ ਦੀਆਂ ਅਸੀਂ ਗੱਲਾਂ ਕਰਦੇ ਹਾਂ, ਅਸਲ ਵਿੱਚ ਇਹ ਧਨ ਜਿਸ ਮਨੁੱਖ ਦੇ ਕੋਲ ਵੀ ਆਉਂਦਾ, ਤਕਰੀਬਨ ਸਤਿਗੁਰੂ ਦੀ ਬਾਣੀ ਦਾ ਜਿਹੜਾ ਫੈਸਲਾ ਹੈ ਇਹ ਫਿਰ ਉਹਦੇ 'ਤੇ ਲਾਗੂ ਹੋ ਜਾਂਦਾ ਕਿ ਉਹ ਮਨੁੱਖ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਕਦੇ ਉਹ ਇਸ ਦਾ ਮਾਲਕ ਨਹੀਂ ਬਣ ਸਕਦਾ। ਹਾਂਜੀ,
ਰਹਾਓ ਸ਼ਬਦ ਦੀਪਕ ਵਰਤੈ ਤਿਹੋ ਲੋਏ।
ਇਹ ਜਿਹੜਾ ਸ਼ਬਦ ਰੂਪੀ ਦੀਵਾ ਹੈ, ਦੀਪਕ ਹੈ, ਇਹਦਾ ਚਾਨਣ, ਇਹਦੀ ਰੋਸ਼ਨੀ, ਇਹਦਾ ਗਿਆਨ ਤਿੰਨਾਂ ਹੀ ਲੋਕਾਂ ਦੇ ਵਿੱਚ ਵਿਆਪਕ ਹੈ। ਹਾਂਜੀ,
ਜੋ ਚਾਖੈ ਸੋ ਨਿਰਮਲ ਹੋਏ।
ਇਸ ਰਸ ਨੂੰ ਮਾਨਣ ਵਾਲੇ ਦਾ ਹੀ ਜੀਵਨ ਪਵਿੱਤਰ ਹੋ ਸਕਦਾ, ਨਿਰਮਲ ਹੋ ਸਕਦਾ। ਅਸੀਂ ਚਾਹੁੰਦੇ ਤੇ ਸਾਰੇ ਹੀ ਹਾਂ, ਮੈਂ ਸਚਿਆਰ ਹੋ ਜਾਵਾਂ, ਮੇਰਾ ਜੀਵਨ ਸੁੱਚਾ ਹੋ ਜਾਏ, ਪਵਿੱਤਰ ਹੋ ਜਾਏ। ਔਰ ਇਸ ਨੂੰ ਕਰਦਿਆਂ ਕਰਦਿਆਂ ਵਿਖਾਉਂਦਿਆਂ ਵਿਖਾਉਂਦਿਆਂ ਅਸੀਂ ਛੂਆਛਾਤ ਤੱਕ ਵੀ ਪਹੁੰਚ ਜਾਂਦੇ ਹਾਂ। ਅਸੀਂ ਇੱਕ ਅਜੀਬ ਜਿਹੀ ਇੱਕ ਨਵੀਂ ਇੱਕ ਆਪਣੀ ਜ਼ਿੰਦਗੀ ਵਿੱਚ ਪ੍ਰਸਥਿਤੀ ਪੈਦਾ ਕਰ ਲੈਂਦੇ ਹਾਂ। ਉਹ ਹੁੰਦਾ ਹੈ ਕਿ ਐਵੇਂ ਲੋਕਾਂ ਦੇ ਨਾਲ ਛੂਤਛਾਤ ਕਰੀ ਜਾਣੀ, ਐਵੇਂ ਬਾਹਰੀ ਸੁੱਚਮਤਾ ਦਾ ਇੱਕ ਡਰਾਮਾ ਕਰੀ ਜਾਣਾ। ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਜਿੰਨਾ ਚਿਰ ਤੇਰੇ ਅੰਦਰ ਸੁੱਚਮਤਾ ਨਹੀਂ ਉਨਾ ਚਿਰ ਤੂੰ ਸੁੱਚਾ ਨਹੀਂ ਹੋ ਸਕਦਾ। ਸੂਚੇ ਇਹ ਨਾ ਆਖੀ ਹੈ, ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ, ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵੱਸਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲੇ, ਨਿਰਮਲ ਜੀਵਨ ਵਾਲੇ ਬਣਦੇ ਨੇ। ਹਾਂਜੀ,
ਨਿਰਮਲ ਨਾਮ ਹਉਮੈ ਮਲ ਧੋਏ।
ਇਹ ਪਰਮਾਤਮਾ ਦਾ ਪਵਿੱਤਰ ਨਾਮ ਸਾਡੇ ਜੀਵਨ ਵਿੱਚੋਂ ਸਭ ਤੋਂ ਵੱਡਾ ਜਿਹੜਾ ਦੀਰਘ ਰੋਗ ਹੈ ਇਹ ਉਸਨੂੰ ਮਕਾਉਂਦਾ। ਇਹ ਹਉਮੈ ਦੀ ਜਿਹੜੀ ਬਿਮਾਰੀ ਹੈ, ਮੈਂ ਦਾ ਜਿਹੜਾ ਰੋਗ ਹੈ, ਸਤਿਗੁਰਾਂ ਨੇ ਪੂਰਾ ਇੱਕ ਸਲੋਕ ਉਚਾਰਨ ਕੀਤਾ। ਜਦੋਂ ਅਸੀਂ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰਾਂ ਨੇ ਜਿਹੜੇ ਮਨੁੱਖ ਦੇ ਜੰਮਣ ਮਰਨ ਦੇ ਦੁੱਖ ਸੁੱਖ ਦੇ ਕਾਰਨ ਲਿਖੇ ਨੇ ਉਹ ਇਹੋ ਹੀ ਨੇ ਕਿ ਹੌਂ ਵਿੱਚ ਆਇਆ, ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ, ਹੌਂ ਵਿੱਚ ਮੂਆ। ਜੰਮਣ ਮਰਨ ਦਾ ਕਾਰਨ, ਆਉਣ ਜਾਣ ਦਾ ਕਾਰਨ, ਆਵਾਗਮਨ ਦਾ ਕਾਰਨ ਇਹ ਦੀਰਘ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਤਾਂ ਗੁਰੂ ਦੇ ਸ਼ਬਦ ਦੀ ਪ੍ਰਾਪਤੀ, ਉਹ ਪਰਮੇਸ਼ਰ ਬਖਸ਼ਿਸ਼ ਕਰੇ, ਪੂਰੇ ਭਾਗ ਹੋਣ ਤਾਂ ਗੁਰੂ ਦੀ ਸ਼ਰਨ ਮਿਲਦੀ ਹੈ ਅਤੇ ਪੂਰੇ ਭਾਗ ਪ੍ਰਾਪਤ ਹੋਏ। ਫਿਰ ਇਸ ਅਵਸਥਾ ਦਾ ਅਧਿਕਾਰੀ ਬਣਦਾ ਕਿ ਜੋ ਚਾਖੈ ਸੋ ਨਿਰਮਲ ਹੋਏ, ਨਿਰਮਲ ਨਾਮ ਹਉਮੈ ਮਲ ਧੋਏ। ਹਾਂਜੀ,
ਸਾਚੀ ਭਗਤ ਸਦਾ ਸੁਖ ਹੋਏ।
ਇਹ ਸਦਾ ਰਹਿਣ ਵਾਲੀ ਜਿਹੜੀ ਪ੍ਰਭੂ ਪਰਮਾਤਮਾ ਦੀ ਸੱਚੀ ਭਗਤੀ ਹੈ, ਸਦਾ ਸੁਖ ਤੇ ਭਾਈ ਇੱਥੋਂ ਹੀ ਮਿਲੇਗਾ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਐ ਕੇਵਲ ਨਾਮ। ਉਹਦਾ ਤਰੀਕਾ ਤੇ ਇੱਕੋ ਹੀ ਹੈ। ਅਸੀਂ ਪੁੱਛਦੇ ਫਿਰਦੇ ਹਾਂ, ਮਨਮੁਖ ਸਿਉ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਦੋਸਤੀ ਮਨਮੁੱਖਾਂ ਦੇ ਨਾਲ ਹੈ। ਸੁੱਖਾਂ ਬਾਰੇ ਪੁੱਛਦੇ ਫਿਰਦੇ ਹਾਂ, ਕਿਹੜੀ ਕਰੰਸੀ ਵਿੱਚ ਹੈ, ਕਿਹੜੇ ਕੰਟਰੀ ਵਿੱਚ ਹੈ, ਕਿਹੜੀ ਕਲੋਨੀ ਵਿੱਚ ਹੈ, ਕਿਹੜੇ ਮੁਹੱਲੇ ਵਿੱਚ ਹੈ, ਕਿਹੜੇ ਕਾਰੋਬਾਰ ਦੇ ਵਿੱਚ ਹੈ। ਨਹੀਂ ਭਾਈ, ਸੁੱਖ ਤਾਂ ਸਤਿਗੁਰੂ ਤੋਂ ਪ੍ਰਾਪਤ ਹੁੰਦਾ। ਜੇ ਸੁੱਖ ਇਹਨਾਂ ਚੀਜ਼ਾਂ ਤੋਂ ਮਿਲਦਾ ਤਾਂ ਸਤਿਗੁਰਾਂ ਨੇ ਫਿਰ ਸਾਨੂੰ ਇਹ ਫੈਸਲਾ ਨਹੀਂ ਸੀ ਦੇਣਾ ਕਿ ਸਰਬ ਸੁੱਖਾ ਹਰ ਹਰ ਗੁਣ ਗਾਏ, ਕਿਉਂਕਿ ਸੁੱਖ ਨਾਹੀਂ ਬਹੁਤੇ ਧਨ ਖੱਟ ਹੈ, ਸੁੱਖ ਨਾਹੀਂ ਪੇਖੈ ਨ੍ਰਿਤ ਨੱਟ ਹੈ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਜੇ ਬਹੁਤੇ ਦੇਸ਼ ਘੁੰਮਣ ਨਾਲ ਸੁੱਖ ਮਿਲਦਾ ਤਾਂ ਜਿਹੜੇ ਲੋਕ ਜ਼ਿਆਦਾ ਟਰੈਵਲਿੰਗ ਕਰਦੇ ਨੇ, ਜ਼ਿਆਦਾ ਸਫ਼ਰ ਕਰਦੇ ਨੇ, ਜ਼ਿਆਦਾ ਯਾਤਰਾਵਾਂ ਕਰਦੇ ਨੇ, ਸੁੱਖ ਤਾਂ ਉਹਨਾਂ ਦੇ ਕੋਲ ਹੋਣਾ ਸੀ ਭਾਈ। ਹਾਂਜੀ,
ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ।
ਜਿਹਨੇ ਹਰੀ ਪਰਮਾਤਮਾ ਦੇ ਇਸ ਨਾਮ ਰਸ ਨੂੰ ਚਖਿਆ ਉਹ ਫਿਰ ਰੱਬ ਦਾ ਬੰਦਾ ਬਣ ਗਿਆ। ਉਹ ਬੰਦੇ ਦਾ ਬੰਦਾ ਨਹੀਂ ਬਣਦਾ। ਨਹੀਂ ਤਾਂ ਅੱਜ ਸਭ ਤੋਂ ਔਖਾ ਕੰਮ ਹੈ, ਸਭ ਤੋਂ ਔਖੀ ਗੱਲ ਹੈ। ਸਤਿਗੁਰੂ ਮਿਹਰ ਕਰਨ, ਇਸ ਸ਼ਬਦ ਨੂੰ ਪੂਰਾ ਕਰ ਲਈਏ, ਇਸ ਗੱਲ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਇਹ ਕਿੱਡਾ ਵੱਡਾ ਕਾਰਜ ਸੀ, ਇਹ ਕਿੱਡਾ ਵੱਡਾ ਮਿਸ਼ਨ ਸੀ, ਜਿਸ ਦੇ 239 ਸਾਲ ਦਾ ਸਮਾਂ ਲੱਗਿਆ ਪਰ ਅਸੀਂ ਅਜੇ ਤੱਕ ਵੀ ਉੱਥੋਂ ਤੱਕ ਪਹੁੰਚੇ ਨਹੀਂ, ਗਏ ਹੀ ਨਹੀਂ ਉੱਥੋਂ ਤੱਕ। ਸਤਿਗੁਰਾਂ ਦੀ ਸਾਰੀ ਕਿਰਪਾ ਇਹ ਸੀ ਕਿ ਮੇਰਾ ਸਿੱਖ, ਇਹ ਮੇਰਾ ਪੰਥ, ਇਹ ਗ੍ਰੰਥ ਦੀ ਤਾਬਿਆ ਚੱਲੇ। ਪਰ ਸਾਡੀ ਹਾਲਤ ਫਿਰ ਉਹੀ ਹੈ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਕੋਈ ਕਿਸੇ ਧੜੇ ਦਾ ਹੈ, ਕੋਈ ਕਿਸੇ ਪਾਰਟੀ ਦਾ ਹੈ, ਕੋਈ ਕਿਸੇ ਸਮਾਜ ਦਾ ਹੈ, ਕੋਈ ਕਿਸੇ ਜਥੇਬੰਦੀ ਦਾ ਹੈ। ਅਸੀਂ ਇਸ ਇਸ ਨੂੰ ਤੋੜ ਹੀ ਨਹੀਂ ਪਾ ਰਹੇ। ਮੈਨੂੰ ਖਿਮਾ ਕਰਨਾ, ਇਹ ਬੜਾ ਕੌੜਾ ਸੱਚ ਹੈ, ਬਹੁਤ ਔਖਾ ਹੈ ਕਿ ਅਸੀਂ ਇਸ ਗੱਲ ਨੂੰ ਤੋੜ ਕੇ ਅੱਜ ਮੁੜ ਉਸ ਮਾਲਾ ਦੇ ਮੋਤੀ ਬਣੀਏ ਜਿਹੜੀ ਮਾਲਾ ਪੰਥ ਦੇ ਰੂਪ ਵਿੱਚ ਇਹਨਾਂ 10 ਗੁਰੂ ਸਾਹਿਬਾਨਾਂ ਨੇ ਭਾਈ ਸਾਡੇ ਗਲੇ ਵਿੱਚ ਪਾਈ ਹੈ। ਅਸੀਂ ਪੰਥ ਹਾਂ, ਅਸੀਂ ਜਥੇਬੰਦੀਆਂ ਨਹੀਂ ਹਾਂ। ਜਥੇਬੰਦੀਆਂ ਉਸ ਪੰਥ ਦੀ ਮਾਲਾ ਦੇ ਮੋਤੀ ਨੇ ਪਾਈ। ਆਓ ਉਹ ਸੁੱਚੇ ਮੋਤੀ ਬਣੀਏ ਤਾਂ ਕਿ ਇਸ ਪੰਥ ਦਾ ਜਲਾਓ ਮੁੜ ਸੱਜ ਸਕੇ। ਹਾਂਜੀ,
ਤਿਸ ਸਦਾ ਹਰਖ ਨਾਹੀਂ ਕਦੇ ਸੋਗ।
ਜਿਹੜੇ ਰੱਬ ਦੇ ਨਾਮ ਰਸ ਨੂੰ ਚੱਖ ਲੈਂਦੇ ਨੇ ਉਹ ਰੱਬ ਦੇ ਬੰਦੇ ਬਣ ਜਾਂਦੇ ਨੇ। ਜਿਹੜੇ ਰੱਬ ਦੇ ਬੰਦੇ ਬਣ ਜਾਂਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਕਦੇ ਹਰਖ ਨਹੀਂ, ਕਦੇ ਸੋਗ ਨਹੀਂ। ਉਹਨਾਂ ਦੇ ਜੀਵਨ ਵਿੱਚੋਂ ਇਹ ਔਗਣ, ਇਹ ਦੋਸ਼ ਖਤਮ ਹੋ ਜਾਂਦੇ ਨੇ। ਉਹ ਕਦੇ ਦੁਖੀ ਨਹੀਂ ਹੁੰਦੇ, ਉਹਨਾਂ ਦੀ ਉਹ ਅਵਸਥਾ ਰਹਿੰਦੀ ਹੀ ਨਹੀਂ। ਸਾਡੀ ਹਾਲਤ ਤਾਂ ਇਹ ਹੈ ਕਿ ਦੁੱਖ ਸੁੱਖ ਕਰਤ ਜਨਮ ਫੁੱਲ ਮੂਆ, ਅੱਧੇ ਅੱਧੇ ਘੰਟੇ ਵਿੱਚ ਕਦੇ ਅਸੀਂ ਜੰਮ ਪੈਂਦੇ ਹਾਂ, ਕਦੇ ਮਰ ਜਾਂਦੇ ਹਾਂ। ਕੋਈ ਚੰਗੀ ਖਬਰ ਆ ਗਈ ਤਾਂ ਖਿਲਰ ਗਏ, ਅਤੇ ਜੇ ਮਾੜੀ ਖਬਰ ਆ ਗਈ ਤਾਂ ਬਸ ਫਿਰ ਸੁਸਾਈਡ ਕਰਨ ਵਾਲੇ ਪਾਸੇ ਤੁਰ ਪਏ। ਨਹੀਂ ਜੀ, ਹੁਣ ਤਾਂ ਮਰ ਹੀ ਜਾਣਾ ਚਾਹੀਦਾ ਜੀ, ਹੁਣ ਤਾਂ ਬਸ ਰੱਬ ਚੁੱਕ ਲਵੇ ਤਾਂ ਚੰਗਾ ਹੈ ਜੀ। ਹੁਣੇ ਤਾਂ ਬਈ ਤੂੰ ਕਈ ਸਦੀਆਂ ਦੀਆਂ ਸਕੀਮਾਂ ਬਣਾ ਰਿਹਾ ਸੀ, ਕਈ ਪੀੜ੍ਹੀਆਂ ਦੀਆਂ ਪ੍ਰਯੋਜਨਾ ਤਿਆਰ ਕਰ ਰਿਹਾ ਸੀ ਤੂੰ। ਏਡੇ ਵੱਡੇ ਤੇ ਸਰਕਾਰਾਂ ਦੇ ਯੋਜਨਾ ਕਮਿਸ਼ਨ ਨਹੀਂ ਹੁੰਦੇ ਜਿਹੜੇ ਤੇਰੇ ਦਿਮਾਗ ਦੇ ਵਿੱਚ ਬਣੇ ਹੁੰਦੇ ਨੇ। ਪਰ ਛਿਣ ਮਾਤਰ ਸਮੇਂ ਵਿੱਚ ਅਸੀਂ ਨਿਰਾਸ਼ ਵੀ ਹੋ ਜਾਂਦੇ ਹਾਂ। ਹਾਂਜੀ,
ਆਪ ਮੁਕਤ ਅਵਰਾ ਮੁਕਤ ਕਰਾਵੇ।
ਉਸ ਪ੍ਰਭੂ ਪਰਮਾਤਮਾ ਦੇ ਨਾਮ ਰਸ ਨੂੰ ਚੱਖਣ ਵਾਲਾ ਆਪ ਵੀ ਮੁਕਤ ਹੁੰਦਾ, ਉਹ ਦੂਸਰਿਆਂ ਦੀ ਮੁਕਤੀ ਦਾ ਵਸੀਲਾ ਵੀ ਬਣਦਾ। ਵੇਖੋ, ਇਸ ਗੱਲ ਵਿੱਚ ਕੋਈ ਅਤਕਥਨੀ ਨਹੀਂ। ਇੱਕ ਅੰਮ੍ਰਿਤਧਾਰੀ ਮਨੁੱਖ ਘੱਟੋ ਘੱਟ 4 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਂਦਾ। ਅਗਰ ਅੱਜ ਦੇ ਫੈਸ਼ਨ ਦੀ ਵੀ ਗੱਲ ਕਰ ਲਈਏ ਕਿ ਹਮ ਦੋ ਹਮਾਰੇ ਦੋ, ਅਤੇ ਅੰਮ੍ਰਿਤਧਾਰੀ ਆਦਮੀ ਕਵੇਗਾ, ਭੈਣ ਹੋਵੇਗੀ ਤਾਂ ਕਵੇਗਾ ਮੇਰਾ ਜੀਵਨ ਸਾਥੀ ਅੰਮ੍ਰਿਤਧਾਰੀ ਹੋਣਾ ਚਾਹੀਦਾ, ਵੀਰ ਹੋਵੇਗਾ ਤਾਂ ਕਵੇਗਾ ਮੇਰੀ ਜੀਵਨ ਸਾਥਣ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ। ਬਾਕੀ ਤਾਂ ਮੈਨੂੰ ਪਤਾ ਨਹੀਂ, ਪਰ ਇਹ ਉਹਨਾਂ ਦੀ ਕੋਸ਼ਿਸ਼ ਦੋਵਾਂ ਦੀ ਹੋਏਗੀ ਕਿ ਜੇ ਸਾਡੇ ਘੱਟੋ ਘੱਟ ਦੋ ਬੱਚੇ ਵੀ ਹੋਣ ਤਾਂ ਉਹ ਤਾਂ ਅੰਮ੍ਰਿਤਧਾਰੀ ਹੋਣ ਨਾ। ਬਿਲਕੁਲ ਇਹਦੇ ਤੋਂ ਉਲਟ, ਜਿਹੜਾ ਆਦਮੀ ਸ਼ਰਾਬੀ ਹੈ, ਨਸ਼ਈ ਹੈ, ਉਹ ਵੀ 2-4-5 ਬੰਦਿਆਂ ਨੂੰ ਇਸੇ ਤਰ੍ਹਾਂ ਹੀ ਕਰਦਾ। ਉਹਨੂੰ ਵੀ ਇਹੀ ਹੁੰਦਾ ਵੀ ਘਰ 'ਚ ਕੋਈ ਹੋਵੇ ਹੀ ਨਾ ਜਿਹੜਾ ਮੇਰੀ ਟੋਕਾ ਟਕਾਈ ਕਰੇ। ਸਗੋਂ ਮੈਂ ਕਹਾਂ ਵੀ ਬੋਤਲ ਕਿੱਥੇ ਹੈ, ਅਤੇ ਮੁੰਡਾ ਕਵੇ ਬਾਪੂ ਹੁਣੇ ਫਰਿੱਜ 'ਚ ਲਾਈ ਹੈ। ਉਹ ਕਿਉਂ ਕਵੇਗਾ ਮੇਰਾ ਪੁੱਤ ਅੰਮ੍ਰਿਤਧਾਰੀ ਹੋਵੇ ਜੀ? ਚੰਗਾ ਦੂਜਿਆਂ ਨੂੰ ਚੰਗੇ ਬਣਾਏਗਾ, ਮਾੜਾ ਦੂਜਿਆਂ ਨੂੰ ਵੀ ਮਾੜੇ ਬਣਾਏਗਾ। ਜਿਹੜਾ ਆਪ ਮੁਕਤ ਹੋਵੇਗਾ ਉਹ ਦੂਜਿਆਂ ਦੀ ਮੁਕਤੀ ਦਾ ਵਸੀਲਾ ਬਣੇਗਾ, ਉਹ ਉਹਨਾਂ ਦੇ ਵਾਸਤੇ ਮੀਲ ਪੱਥਰ ਬਣੇਗਾ, ਉਹਨਾਂ ਦੇ ਵਾਸਤੇ ਇੱਕ ਰਸਤਾ ਦੱਸਣ ਵਾਲਾ, ਇੱਕ ਮਾਰਗ ਦਰਸ਼ਕ ਬਣੇਗਾ। ਹਾਂਜੀ,
ਹਰ ਨਾਮ ਜਪੈ ਹਰ ਤੇ ਸੁਖ ਪਾਵੇ।
ਉਹ ਹਰੀ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ, ਉਸ ਹਰੀ ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਆਤਮਕ ਸੁਖ ਪ੍ਰਾਪਤ ਕਰੇਗਾ। ਹਾਂਜੀ,
ਬਿਨ ਸਤਿਗੁਰ ਸਭ ਮੋਈ ਬਿਲ ਲਾਏ।
ਗੁਰੂ ਤੋਂ ਬਿਨਾਂ ਇਹ ਚੇਤਾ ਰੱਖਣਾ, ਇਹ ਲੁਕਾਈ ਜਿਹੜੀ ਹੈ ਇਹਨੇ ਆਤਮਕ ਮੌਤ ਸਹੇੜੀ ਹੈ। ਅਸੀਂ ਲੋਕ ਪਾਪੀ ਕਰਮ ਕਮਾਵਦੇ ਕਰਦੇ, ਹਾਏ ਹਾਏ, ਹੁਣ ਪਾਠ ਨੂੰ ਪੜ੍ਹਨ ਦਾ ਤਰੀਕਾ ਹੀ ਹੈ ਨਾ, ਜਿਵੇਂ ਅਸੀਂ ਕਰਦੇ ਹਾਂ ਇਹ ਬਾਣੀ ਉਵੇਂ ਹੀ ਦੱਸਦੀ ਹੈ ਕਿ ਬੰਦਿਆ ਤੂੰ ਕਰਦਾ ਕੀ ਹੈ, ਇਹ ਕਿਉਂ ਹੋਇਆ? ਕਿਉਂਕਿ ਅਸੀਂ ਧਨ ਇਕੱਠਾ ਕਰਨਾ ਚਾਹੁੰਦੇ ਹਾਂ, ਅਤੇ ਧਨ ਦੇ ਬਾਰੇ ਸਤਿਗੁਰੂ ਜੀ ਦਾ ਫੈਸਲਾ ਹੈ ਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਹੁਣ ਤੁਸੀਂ ਕੀ ਕਹੋਗੇ ਵੀ ਇਹ ਕੋਈ ਝੂਠ ਹੈ? ਇਹ ਝੂਠ ਨਹੀਂ ਹੈ। ਸਤਿਗੁਰੂ ਦੀ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅਕਸ਼ਰ ਬਿਲਕੁਲ ਸੱਤ ਹੈ। ਅੱਜ ਨਹੀਂ, ਯੁੱਗਾਂ ਜਗੰਤਰਾਂ ਤੱਕ ਵੀ ਸੱਤ ਹੈ, ਰਹਿੰਦੀ ਦੁਨੀਆਂ ਤੱਕ ਵੀ ਸੱਤ ਹੈ। ਕਿ ਅਗਰ ਅਸੀਂ ਕੇਵਲ ਇੱਕੋ ਕੰਮ ਸੋਚ ਕੇ ਆਏ ਹਾਂ ਕਿ ਮੈਂ ਧਨ ਇਕੱਠਾ ਕਰਨਾ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਤੈਨੂੰ ਪਾਪਾਂ ਤੋਂ ਬਿਨਾਂ ਇਹਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰ ਇਹ ਚੇਤਾ ਰੱਖਣੀ ਕਿ ਤੂੰ ਕਰੀ ਵੀ ਜਾਏਗਾ ਤੇ ਹਾਏ ਹਾਏ ਦੀ ਆਵਾਜ਼ ਤੇਰੀ ਨਿਕਲਦੀ ਰਹੇਗੀ, ਲੋਕ ਸੁਣਦੇ ਰਹਿਣਗੇ। ਇੱਕ ਭਗਤੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਰੱਬ ਦਾ ਭਗਤ ਹੈ, ਹਰ ਜਨ ਹਰ ਗੁਣ ਗਾਵਤ ਹੱਸਿਆ। ਇੱਕ ਰੱਬ ਦਾ ਭਗਤ ਹੈ, ਰੱਬ ਦੇ ਦੀਆਂ ਬਾਤਾਂ ਪਾਉਂਦਾ, ਉਹ ਹੱਸਦਾ ਵੀ ਰਹਿੰਦਾ, ਮੁਸਕਰਾਉਂਦਾ ਵੀ ਰਹਿੰਦਾ। ਨਹੀਂ ਤਾਂ ਜਿਹੜਾ ਮਨੁੱਖ ਇਸ ਮਾਰਗ ਤੇ ਤੁਰਿਆ, ਸਤਿਗੁਰਾਂ ਨੇ ਉਹਦਾ ਰੂਪ ਵੀ ਵਰਣਨ ਕੀਤਾ, ਮਾਥੇ ਤ੍ਰੈਕੁਟੀ, ਦ੍ਰਿਸ਼ਟ ਕਰੂੜ, ਬੋਲੇ ਕੌੜਾ, ਜੇ ਬਾਕੀ ਫੂਡ ਐਸੀ ਇਸਤਰੀ, ਇੱਕ ਰਾਮ ਉਪਾਈ। ਜੇ ਭਾਈ ਤੂੰ ਇਹਦੇ ਨਾਲ ਹੀ ਸ਼ਾਦੀ ਕਰਨੀ ਹੈ ਤੇ ਚੇਤਾ ਰੱਖੀ, ਇਹ ਫਿਰ ਤੇਰੇ ਮੱਥੇ ਦੀਆਂ ਤਿਊੜੀਆਂ ਨਹੀਂ ਕਦੇ ਮੁੱਕਣਗੀਆਂ, ਤੇਰੀ ਕਰੂੜ ਦ੍ਰਿਸ਼ਟੀ ਨੂੰ ਕੋਈ ਖਤਮ ਨਹੀਂ ਕਰ ਪਾਏਗਾ, ਤੇਰੇ ਬੋਲਣ ਦੇ ਇਸ ਬੋਲੇ ਕੌੜਾ, ਜੇ ਬਾਕੀ ਫੂਡ, ਤੇਰੀ ਜੀਭਾ ਦੀ ਫੂਡ ਕੌਣ ਹਟਾਏਗਾ, ਤੇਰੇ ਕੌੜੇ ਸ਼ਬਦ ਕੌਣ ਮਿੱਠੇ ਕਰੇਗਾ। ਇਹ ਸ਼ੁਭ ਗੁਣ ਤੇਰੇ ਜੀਵਨ ਵਿੱਚ ਕੌਣ ਲੈ ਕੇ ਆਏਗਾ, ਨਹੀਂ ਹੋ ਸਕਣਗੇ ਭਾਈ। ਇਸ ਕਰਕੇ ਜਿਸ ਮਨੁੱਖ ਨੇ ਇਸ ਰਸਤੇ ਨੂੰ ਅਪਣਾਇਆ, ਬਿਨ ਸਤਿਗੁਰ ਸਭ ਮੂਈ ਬਿਲ ਲਾਏ, ਬਿਲਕ ਬਿਲ ਕੇ ਇਹ ਸੰਸਾਰ ਮਰਦਾ, ਇਹ ਲੁਕਾਈ ਮਰੀ ਹੈ। ਹਾਂਜੀ,
ਅੰਨ ਦਿਨ ਦਾਜਹ ਸ਼ਾਂਤ ਨਾ ਪਾਏ।
ਅੰਨ ਦਿਨ ਹਰ ਰੋਜ਼ ਨਿਤਾ ਪ੍ਰਤੀ ਇਸੇ ਈਰਖਾ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ, ਇਸ ਹਰਕ ਸੋਗ ਦੇ ਵਿੱਚ ਮਨੁੱਖ ਦੱਜਦੇ ਨੇ, ਸੜਦੇ ਨੇ। ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਸ਼ਾਂਤ ਨਾ ਪਾਏ, ਉਹਨਾਂ ਦੇ ਕੋਲ ਸ਼ਾਂਤੀ ਨਹੀਂ ਹੈ, ਟਿਕਾਓ ਨਹੀਂ ਹੈ, ਸਹਿਜ ਨਹੀਂ ਹੈ। ਇਹ ਸ਼ੁਭ ਗੁਣ ਨੇ, ਇਹਨਾਂ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਪ੍ਰਭੂ ਪਰਮਾਤਮਾ ਦੇ ਪ੍ਰੇਮੀ ਪਿਆਰ ਵਾਲੇ ਨਹੀਂ ਬਣਿਆ ਜਾ ਸਕਦਾ। ਹਾਂਜੀ,
ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ।
ਜਦੋਂ ਸਤਿਗੁਰੂ ਮਿਲੇਗਾ ਤੇ ਤ੍ਰਿਸ਼ਨਾ ਮਿਟ ਜਾਏਗੀ। ਸਤਿਗੁਰੂ ਦਾ ਪਹਿਲਾ ਹੁਕਮ ਕੀ ਹੈ? ਪਹਿਲਾ ਹੁਕਮ ਹੈ ਕਿਰਤ ਕਰਨਾ। ਆਪ ਜੀ ਕਦੇ ਇਸ ਗੱਲ ਦੇ ਵੱਲ ਤਵੱਜੋ ਦਿਓ ਕਿ ਜਦੋਂ ਤੋਂ ਬੱਚੇ ਨੇ ਪੜ੍ਹਨਾ ਸ਼ੁਰੂ ਕੀਤਾ ਹੈ, ਜਦੋਂ ਤੋਂ ਅਸੀਂ ਸਿੱਖ ਧਰਮ ਦੇ ਵਿੱਚ ਆਏ ਹਾਂ, ਜਦੋਂ ਤੋਂ ਅਸੀਂ ਸੁਣਨ ਦੀ ਸ਼ਕਤੀ ਹਾਸਲ ਕੀਤੀ, ਸਮਝਣ ਦੀ ਸਾਨੂੰ ਮੱਤ ਆਈ ਹੈ, ਪਹਿਲਾ ਸ਼ਬਦ ਹੀ ਹੈ ਕਿਰਤ ਕਰਨੀ ਹੈ। ਕਿਰਤ ਕਰਨੀ ਹੈ, ਤ੍ਰਿਸ਼ਨਾ ਨਹੀਂ ਕਰਨੀ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਛ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਪਰ ਅਸੀਂ ਕਿਹੜੇ ਪਾਸੇ ਤੁਰ ਪਏ? ਅਸੀਂ ਤਾਂ ਤੁਰ ਪਏ ਤ੍ਰਿਸ਼ਨਾ ਦੇ ਵਿੱਚ ਸੜਨ ਵਾਸਤੇ। ਜਦੋਂ ਸਤਿਗੁਰੂ ਮਿਲੇਗਾ, ਸਤਿਗੁਰੂ ਸਾਡੀ ਤ੍ਰਿਸ਼ਨਾ ਮਿਟਾਏਗਾ। ਸਤਿਗੁਰੂ ਸਾਨੂੰ ਸਮਝਾਏਗਾ, ਤੂੰ ਮਿਹਨਤ ਕਰਨੀ ਹੈ, ਤੂੰ ਉੱਦਮ ਕਰਨਾ ਹੈ, ਵਾਹਿਗੁਰੂ ਨੇ ਤੇਰੇ ਕਾਰੋਬਾਰਾਂ ਵਿੱਚ ਬਰਕਤ ਪਾਉਣੀ ਹੈ ਭਾਈ। ਪਰ ਨਾਲ ਨਾਲ ਤੂੰ ਪਰਮੇਸ਼ਰ ਦਾ ਸਿਮਰਨ ਵੀ ਕਰਨਾ ਹੈ, ਤਾਂ ਕਿ ਤੇਰੇ ਜੀਵਨ ਵਿੱਚ ਕਦੇ ਚਿੰਤਾ ਦਾ ਰੋਗ ਨਾ ਆਵੇ। ਹਾਂਜੀ,
ਨਾਨਕ ਨਾਮ ਸ਼ਾਂਤ ਸੁਖ ਪਾਏ।
ਗੁਰੂ ਅਮਰਦਾਸ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਸਾਨੂੰ ਉਪਦੇਸ਼ ਕਰਦੇ ਨੇ ਕਿ ਨਾਨਕ ਨਾਮ ਸ਼ਾਂਤ ਸੁਖ ਪਾਏ। ਇੱਕ ਨਾਮ ਹੀ ਹੈ ਜਿਹਦੇ ਤੋਂ ਸੁਖ ਅਤੇ ਸ਼ਾਂਤੀ, ਇਹ ਦੋ ਚੀਜ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ। ਸਾਰੀ ਦੁਨੀਆ ਇਸੇ ਨੂੰ ਲੱਭਦੀ ਫਿਰਦੀ ਹੈ। ਵਰਲਡ ਪੀਸ ਦੀਆਂ ਗੱਲਾਂ ਹੁੰਦੀਆਂ ਨੇ। ਜਦੋਂ ਵੀ ਕੋਈ ਅਮੀਰ ਆਵੇ, ਗਰੀਬ ਆਵੇ, ਛੋਟਾ ਆਵੇ, ਵੱਡਾ ਆਵੇ, ਪਹਿਲੇ ਸ਼ਬਦ ਤੁਹਾਡੇ ਹੋਣਗੇ। ਮੈਂ ਖੁਦ ਇੱਕ ਗ੍ਰੰਥੀ ਸਿੰਘ ਹਾਂ। ਕਦੇ ਕੋਈ ਕਵੇ ਭਾਈ ਸਾਹਿਬ ਅਰਦਾਸ ਕਰੋ, ਕੀ ਕਰਨੀ ਹੈ ਜੀ? ਮਹਾਰਾਜ ਸੁੱਖ ਸ਼ਾਂਤੀ ਦੇਣ। ਵੀ ਤੁਹਾਡੇ ਘਰ ਫਰਿੱਜ ਹੈ, ਟੀ ਵੀ ਹੈ, ਕਰੋੜਾਂ ਕਰੋੜਾਂ ਦੀਆਂ ਗੱਡੀਆਂ ਨੇ, ਵੱਡੇ ਵੱਡੇ ਕਰੋੜਾਂ ਅਰਬਾਂ ਦੇ ਕਾਰੋਬਾਰ ਨੇ। ਇਹ ਦੋ ਚੀਜ਼ਾਂ ਤੁਹਾਡੇ ਘਰ ਨਹੀਂ ਹੈਗੀਆਂ। ਤੁਸੀਂ ਐਡੀ ਵੱਡੀ ਦੁਨੀਆ ਘੁੰਮ ਲਈ ਹੈ ਅਤੇ ਤੁਸੀਂ ਇੰਨਾ ਕੁਝ ਦੁਨੀਆ ਦਾ ਇਕੱਠਾ ਕਰ ਲਿਆ, कि तुसी इन दो चीजा बाहरों खरीद नहीं सके भाई नहीं ये कित्यों नहीं मिलदियां ये शांत पाई गुर सतगुर पूरे सुख उपजे वाजे अनहद तूरे ये शांति जदों भी पवेगी गुरु तो पवेगी ये सुख दे वाजे साडे घर विच उदों ही वजणगे जदों गुरु कृपा करेगा जे भाई तू शांति चाहुंदा है सुख चाहुंदा है तो एकमात्र तरीका इहो ही है कि असी गुरु तो पुछिए गुरु तो समझिए गुरु अमरदास पिता महाराज ने अज साडा मार्गदर्शन किया है अज जिहड़ा असी पावन गुरपुरब मनाउण वास्ते विशेष तौर पर श्री हरिमंदर साहब पहुंचे हैं देशां विदेशां दे विच थां पर थां असी गुरु पातशाह जी दे हजूर पहुंचे हैं उस प्रथाए मैं दो चार बेनतियां आप जी नूं करनियां ने जगत गुरु गुरु नानक साहब महाराज 1469 विच आउंदे ने 1708 तक ये 239 साल का समा बनता है शायद गुरु साहबाना दे समय किन्ने क सिख जिहड़े ब्रह्म ज्ञान नूं हासिल होणगे वो जानदे होणगे कईआं ने बोल के किया भी होएगा कईआं ने सुनिया भी होएगा कईआं ने नहीं भी बोलिया होएगा पर अज अगर आप जी सिख इतिहास दे विद्यार्थी बनो देखो पहली मैं बेनती करा कि तन श्री गुरु ग्रंथ साहिब महाराज की स्टडी हो सकती है सर्च नहीं हो सकती बच्चे ना बनो ना बनीए बच्चे आपां खड़ौणियां नूं तोड़ तोड़ के वड्डे होण वाले अजे भी नहीं मुड़े अजे भी कुदरत नूं तोड़दे तोड़दे असी तन श्री गुरु ग्रंथ साहिब जी नूं भी फरोलन लगे हुए हैं भी शायद पता नहीं इहदे विचों कुछ खोज कीती जावे कि मैं कहां जी मैं गुरु ग्रंथ साहिब जी का डॉक्टर हाँ जी मैं सर्च कीती है जी सर्च नहीं हो सकती स्टडी हो सकती है सिखी सिख्या गुर विचार सिख धर्म दे भी स्टूडेंट बनो विद्यार्थी बनो सिख दे अखरी अर्थ भी यही ने तो मैं ये गल कहण च कोई झिझक नहीं शायद पता नहीं ये ना इसे करके असी छड़ दिता है सरदार लिखना कोई गुनाह नहीं है सरदारियां तुहानू गुरु कलगीधर पिता ने बख्शियां ने मैनू की हक है मैं कहां तुसी ना लिखो पर सरदार अखवाउंदिया ये चेता रखियो कि असी पहला सिख हाँ गुरु कलगीधर पिता दे उन्हां बचनां नूं कदे ना भुल्लियो कि उन्हां दे बचन ये सन कि इन गरीब सिखन कौ दू पातशाही याद करें हमरी गुरियाई इन्हीं को सरदार बनाऊ सतगुरु ने सिखां नूं सरदार बनाया सी तो हुण कमाल दी गल है सिखी छड़ के भी सरदार है केस कोई नहीं सिखी स्वरूप कोई नहीं फिर भी कही जांदा जी मैं सरदार पता करें भी तू किस रूट तो आया है तेनू ये सरदारी किन्ने दिती है दुनिया विच हैगे ने सरदार मैं बहुते शब्द बोलना नहीं चाहुंदा कई बारी उहदा लेखा बहुत देना पैंदा है पर मैनू जिहड़ी गल समझ आई वह यही है कि जिहड़ी सरदारी गुरु नानक दे घर विच है वह गरीब सिखां नूं गुरु ने बख्शी सी कि इन गरीब सिखण को दू पातशाही याद करें हमरी गुरियाई इन्हीं को सरदार बनाऊं तबे गोबिंद सिंह नाम कहाऊं सिखां नूं सरदारियां बख्शियां सी पर सिखी छड़ के सरदारियां ढोण वाले हो पता करो तुहाडा रूट केड़ा है तुहाडा रूट ये नहीं हैगा तुसी इस रस्ते वाले सरदार नहीं हैगे भाई जिहड़ा इस रस्ते तो आएगा उन्हूं पहला पता है मैं सिख हाँ तुम्हें भी पता होना चाहिए सिख दे अर्थ सीखण वाला है सिख दे अखरी अर्थ ही यह है कि वह सिख रहा है ਜਿੱਦਣ ਆਪਾਂ ਸਿਖਿਆਰਥੀ ਬਣਾਂਗੇ ਆਪਣੇ ਧਰਮ ਦੇ, ਆਪਣੇ ਇਤਿਹਾਸ ਦੇ, ਗੁਰੂ ਕੀ ਬਾਣੀ ਦੇ, ਸਾਨੂੰ ਇੱਕ ਗੱਲ ਸਮਝ ਆ ਜਾਏਗੀ ਕਿ ਜਿਹੜੀ ਬਾਣੀ ਗੁਰੂ ਨਾਨਕ ਦੇ ਪਿਤਾ ਉਚਾਰਦੇ ਸਨ, ਜਿਹੜੀ ਬਾਣੀ ਬਾਕੀ ਗੁਰੂ ਸਾਹਿਬਾਨ ਉਚਾਰਦੇ ਸਨ, ਉਹ ਬਾਣੀ ਕਿਉਂ ਲਿਖੀ ਜਾਂਦੀ ਸੀ, ਉਹ ਕਿਉਂ ਸੰਭਾਲੀ ਜਾਂਦੀ ਸੀ? ਠੀਕ ਹੈ, ਉਸ ਵੇਲੇ ਫੋਟੋਗ੍ਰਾਫਰ ਨਹੀਂ ਸਨ, ਪਰ ਮੂਰਤੀਆਂ ਤਾਂ ਬਣਦੀਆਂ ਸੀ, ਸ਼ਿਵਲੀਕਾਰ ਲੋਕ ਤਾਂ ਹੈਗੇ ਸਨ। ਕੀ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕਿਹਾ ਕਿ ਭਾਈ ਮੇਰੀਆਂ ਪ੍ਰਤਿਮਾ ਬਣਾ ਲਓ, ਜਿਨ੍ਹਾਂ ਜਿਨ੍ਹਾਂ ਨੇ ਮੇਰੇ ਅਨੁਯਾਈ ਬਣਨਾ ਹੈ ਤੁਹਾਨੂੰ ਆਪਣੇ ਆਪਣੇ ਘਰ ਵਿੱਚ ਮੇਰੀ ਪ੍ਰਤਿਮਾ ਸਥਾਪਿਤ ਕਰਨੀ ਹੋਏਗੀ? ਨਾ, ਪੁੱਛ ਲਓ ਭਾਈ ਗੁਰਦਾਸ ਸਾਹਿਬ ਜੀ ਨੂੰ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਸਤਿਗੁਰਾਂ ਨੇ ਆਪਣੀ ਹਜਾਤੀ ਵਿੱਚ ਹਰ ਸਿੱਖ ਨੂੰ ਕਿਹਾ ਤੂੰ ਸਵੇਰੇ ਉੱਠ ਕੇ ਜਪਜੀ ਪੜ੍ਹਨਾ ਹੈ, ਸ਼ਾਮੀ ਸੋਦਰ ਪੜ੍ਹਨੀ ਹੈ, ਸੌਣ ਲੱਗਿਆਂ ਆਰਤੀ ਪੜ੍ਹਨੀ ਹੈ। ਹੌਲੀ ਹੌਲੀ ਇਹ ਅੱਗੇ ਪੰਜ ਬਾਣੀਆਂ ਦੇ ਵਿੱਚ ਅੱਜ ਸਾਨੂੰ ਪੰਥ ਨੇ ਹੁਕਮ ਕੀਤਾ ਹੋਇਆ ਹੈ। ਇਸ ਬਾਣੀ ਨੂੰ ਇਕੱਤਰ ਕਰਨਾ, ਫਿਰ ਗੁਰੂ ਅਮਰਦਾਸ ਜੀ ਦਾ ਹੁਕਮ ਕਰਨਾ ਗੁਰੂ ਰਾਮਦਾਸ ਜੀ ਨੂੰ ਕਿ ਜਾਓ ਇਸ ਨਵੇਂ ਨਗਰ ਦੀ ਮੋੜੀ ਕੱਢੋ, ਉੱਥੇ ਜਾ ਕੇ ਸਰੋਵਰ ਦਾ ਟੱਕ ਲਾਓ, ਸੇਵਾ ਲਾਓ, ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਸੇਵਾ ਨੂੰ ਮੁਕੰਮਲ ਕਰਨਾ, ਸੰਪੂਰਨ ਕਰਨਾ, ਉਹਦੇ ਵਿੱਚ ਹਰੀ ਮੰਦਰ ਬਣਾਉਣਾ, ਉਹਦੇ ਵਿੱਚ ਰੱਬੀ ਵਿਧੀ ਵਿਧਾਨ ਸਿਫਤ ਸਲਾਹ ਦਾ ਇਹ ਸਤਿਗੁਰੂ ਜੀ ਨੇ ਜੋ ਨਿਯਮ ਬਣਾਇਆ, ਸਤਿਗੁਰੂ ਖੁਦ ਆਪ ਇਸ ਹਰਿਮੰਦਰ ਵਿੱਚ ਬੈਠਦੇ ਸਨ, ਪਰ ਉਹ ਤਾਂ ਦੋਹਤੇ ਸਨ, ਬਾਣੀ ਕੇ ਬੋਹਤੇ ਸਨ। ਫਿਰ ਜਦੋਂ ਇਹ ਸਾਰਾ ਬਣ ਗਿਆ, ਫਿਰ ਸਤਿਗੁਰੂ ਰਾਮਸਰ ਸਾਹਿਬ ਦੇ ਅਸਥਾਨ ਤੇ 4 ਸਾਲ ਦਾ ਸਮਾਂ ਲਾ ਕੇ ਇਸ ਬਾਣੀ ਨੂੰ ਇੱਕ ਗ੍ਰੰਥ ਦੇ ਰੂਪ ਵਿੱਚ ਸੰਪਾਦਿਤ ਕਰ ਦਿੰਦੇ। ਸ਼ਾਇਦ ਇਹ ਬਾਣੀ ਉਸ ਵੇਲੇ 5 ਗੁਰੂਆਂ ਤੱਕ ਤੇ ਅੱਜ ਦੇ ਰੂਪ ਵਿੱਚ 6 ਗੁਰੂਆਂ ਤੱਕ ਸੀਮਤ ਹੁੰਦੀ, ਤੇ ਅੱਜ ਦੁਨੀਆਂ ਦਾ ਹਰ ਮਨੁੱਖ ਕਹਿੰਦਾ ਕਿ ਨਹੀਂ, ਇਹ ਕੇਵਲ ਗੁਰੂ ਨਾਨਕ ਦੀ ਮੰਦ ਹੈ। ਸਤਿਗੁਰਾਂ ਦੇ ਪ੍ਰਤੀ ਜਿੰਨੇ ਵਾਰੀ ਸੀਸ ਝੁਕਾਵਾਂਗੇ ਉਨੇ ਵਾਰੀ ਘੱਟ ਹੋਵੇਗਾ ਕਿ ਦਾਤਾ ਤੂੰ ਏਡੀ ਵੱਡੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾ ਕੇ ਗਿਆ ਕਿ ਤੂੰ ਉਸ ਵੇਲੇ 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, ਬੜਾ ਕੁਝ ਸਾਨੂੰ ਸਤਿਗੁਰੂ ਸਿਖਾ ਕੇ ਗਏ ਨੇ। ਅੱਜ ਕਈ ਵਾਰੀ ਅਸੀਂ ਕਹਿਣ ਲੱਗ ਜਾਂਦੇ ਹਾਂ ਨਹੀਂ ਜੀ ਹੋਰ ਤਾਂ ਕੋਈ ਹੈ ਹੀ ਨਹੀਂ ਜੀ, ਨਹੀਂ, ਦੂਜੇ ਧਰਮਾਂ ਦਾ ਵੀ ਸਤਿਕਾਰ ਕਰੋ ਭਾਈ। ਜਿਹੜੇ ਭਗਤ ਰਾਮਾਨੰਦ ਜੀ ਆਏ, ਬਾਬਾ ਫਰੀਦ ਜੀ ਆਏ, ਭਗਤ ਨਾਮਦੇਵ ਜੀ ਆਏ, ਭਗਤ ਰਵਿਦਾਸ ਜੀ ਆਏ, ਇਹ ਦੂਜੇ ਕਬੀਲਿਆਂ, ਦੂਜੀਆਂ ਕੌਮਾਂ, ਦੂਜੇ ਧਰਮਾਂ ਦੇ ਵਿੱਚੋਂ ਆਏ ਨੇ। ਹੁਣ ਆਪਾਂ ਕਹੀਏ ਜੀ ਹੁੰਦਾ ਹੀ ਕੋਈ ਨਹੀਂ ਚੰਗਾ, ਤੇ ਫਿਰ ਭਾਈ ਕਿੱਥੋਂ ਆਏ ਸੀ? ਚੰਗੇ ਸਾਰੀਆਂ ਥਾਵਾਂ ਤੇ ਹੁੰਦੇ, ਜਿਵੇਂ ਮਾੜੇ ਵੀ ਸਾਰੀਆਂ ਥਾਵਾਂ ਤੇ ਹੁੰਦੇ ਨੇ ਨਾ, ਚੰਗੇ ਵੀ ਸਾਰੀਆਂ ਥਾਵਾਂ ਤੋਂ ਖਤਮ ਨਹੀਂ ਹੁੰਦੇ, ਘੱਟ ਹੁੰਦੇ ਨੇ। ਅੱਜ ਸਾਨੂੰ ਇਸ ਗੱਲ ਦਾ ਸਵੈ ਮਾਣ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਅਸੀਂ ਲੱਗੇ ਹਾਂ, ਇਹ ਗ੍ਰੰਥ, ਇਹ ਗੁਰੂ ਸਮੁੱਚੀ ਮਾਨਵਤਾ ਦਾ ਗੁਰੂ ਹੈ, ਸਮੁੱਚੀ ਮਨੁੱਖਤਾ ਦਾ ਗੁਰੂ ਹੈ, ਇਹ ਜਗਤ ਗੁਰੂ ਹੈ, ਇਹ ਪੰਜਾਬ ਦਾ ਗੁਰੂ ਨਹੀਂ ਹੈ, ਇਹ ਹਰਿਆਣੇ ਹਿਮਾਚਲ ਦਾ ਗੁਰੂ ਨਹੀਂ ਹੈ, ਇਹ ਕੇਵਲ ਇੰਡੀਆ ਪਾਕਿਸਤਾਨ ਦਾ ਗੁਰੂ ਨਹੀਂ ਹੈ, ਇਹ ਤਾਂ ਸੰਸਾਰ ਦਾ ਗੁਰੂ ਹੈ, ਜਗਤ ਗੁਰੂ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਰਾਮ ਤੀਰਥ ਦੰਡੀ ਸੰਨਿਆਸੀ ਜੀ ਨੇ ਜਦੋਂ ਲਿਖਿਆ ਹੈ ਨਾ ਕਿ ਸਰਵੋਤਮ ਗ੍ਰੰਥ ਗੁਰੂ ਗ੍ਰੰਥ, ਸਰਵੋਤਮ ਪੰਥ ਖਾਲਸਾ ਪੰਥ, ਸਰਵੋਤਮ ਧਰਮ ਸਿੱਖ ਧਰਮ, ਇਹ ਕੋਈ ਅਤ ਕਥਨੀ ਨਹੀਂ ਹੈ। ਸਤਿਗੁਰਾਂ ਨੇ ਇਸ ਬਾਣੀ ਨੂੰ ਸੰਪਾਦਿਤ ਕਰਵਾ ਕੇ ਫਿਰ ਉਹਦਾ ਪ੍ਰਕਾਸ਼ ਅੱਜ ਦੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਇਆ। ਸੇਵਾ ਕਿਸ ਨੂੰ ਸੌਂਪੀ? ਬਾਬਾ ਬੁੱਢਾ ਸਾਹਿਬ ਜੀ ਨੂੰ। ਇਹ ਬਾਣੀ ਦਾ ਗ੍ਰੰਥ ਲਿਖਵਾਇਆ ਕਿਹਨਾਂ ਕੋਲੋਂ? ਭਾਈ ਗੁਰਦਾਸ ਸਾਹਿਬ ਜੀ ਕੋਲੋਂ। ਲਿਖਵਾਇਆ ਕਿਹਨਾਂ ਕੋਲੋਂ? ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ। ਅੱਜ ਵੀ ਜਿਹੜਾ ਸਿੱਖ ਬਾਣੀ ਪੜ੍ਹਦਾ, ਮੈਂ ਕਹਿੰਦਾ ਕਿ ਜਿਸ ਆਦਮੀ ਨੇ ਸੰਥਿਆ ਕੀਤੀ ਹੈ ਉਹ ਨਹੀਂ ਜਿਹਨੇ ਆਪਣੀ ਸਾਰੀ ਜ਼ਿੰਦਗੀ ਸੰਥਿਆ ਕਰਵਾਈ ਹੋਵੇ ਅੱਜ ਸਾਡੇ ਕੋਲ ਉਹ ਗੁਰਮੁਖ ਰੂਹਾਂ ਹੈਗੀਆਂ ਨੇ ਪਰ ਕੀ ਉਹ ਦਾਅਵਾ ਕਰ ਸਕਦੀਆਂ ਨੇ ਕਿ ਅਸੀਂ ਹੁਣ ਕਦੇ ਬਾਣੀ ਗਲਤ ਨਹੀਂ ਪੜ੍ਹਾਂਗੇ ਸਗੋਂ ਮੈਂ ਇਹ ਗੱਲ ਸਮਝੀ ਹੈ ਹਰ ਪਾਠ ਬੋਧ ਸਮਾਗਮ ਤੋਂ ਬਾਅਦ ਸੰਥਿਆ ਕਰਾਉਣ ਵਾਲਾ ਵੀ ਕਹਿੰਦਾ ਮੈਨੂੰ ਨਵੀਂ ਗੱਲ ਸਮਝ ਆਈ ਹੈ ਨਵਾਂ ਪਾਠ ਭੇਦ ਸਮਝ ਆਇਆ ਮੈਂ ਬੇਨਤੀ ਕਰਾਂ ਭਾਈ ਗੁਰਦਾਸ ਜੀ ਤੋਂ ਸਿਆਣਾ ਕੋਈ ਨਹੀਂ ਸੀ ਹੋ ਸਕਦਾ ਪਰ ਸਮਝਣ ਦੀ ਲੋੜ ਹੈ ਬਾਣੀ ਜੇ ਲਿਖਣ ਦੀ ਵਾਰੀ ਆਈ ਤਾਂ ਭਾਈ ਗੁਰਦਾਸ ਤੋਂ ਕਿਉਂਕਿ ਉੱਥੇ ਵਿਦਵਤਾ ਦੀ ਲੋੜ ਹੈ ਭਾਈ ਗੁਰਦਾਸ ਸਾਹਿਬ ਆਪ ਵਿਦਵਤਾ ਪ੍ਰਾਪਤ ਕਰਕੇ ਆਏ ਨੇ ਪਰ ਜਦੋਂ ਗੁਰੂ ਕਾ ਵਜ਼ੀਰ ਥਾਪਣ ਦੀ ਵਾਰੀ ਆਈ ਤਾਂ ਬਾਬਾ ਬੁੱਢਾ ਸਾਹਿਬ ਕਿਉਂਕਿ ਗ੍ਰੰਥ ਦੀ ਮਰਿਆਦਾ ਨੂੰ ਲਾਗੂ ਕਿਸਨੇ ਕਰਨਾ ਹੈ ਗ੍ਰੰਥੀ ਨੇ ਹੁਣ ਉਸ ਬਾਬੇ ਬੁੱਢੇ ਨੂੰ ਨਿਯਤ ਕੀਤਾ ਗਿਆ ਜਿਸ ਬਾਬੇ ਬੁੱਢੇ ਦੇ ਵਿੱਚ ਇੰਨੇ ਸ਼ੁਭ ਗੁਣ ਨੇ ਕਦੇ ਪਤਾ ਕਰਿਓ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਏਡੇ ਵੱਡੇ ਬਹਾਦਰ ਯੋਧੇ ਮਹਾਂਬਲੀ ਸੂਰਮੇ ਹੋਏ ਉਹਨਾਂ ਨੂੰ ਇਹ ਸ਼ਸਤਰ ਵਿੱਦਿਆ ਕਿਸਨੇ ਦਿੱਤੀ ਸੀ ਬਾਬਾ ਬੁੱਢਾ ਸਾਹਿਬ ਨੇ ਅੱਜ ਸਾਡੀ ਗਰੀਬੀ ਕੀ ਹੈ ਗਰੀਬੀ ਇਹ ਹੈ ਕਿ ਗੁਰੂ ਕਾ ਵਜ਼ੀਰ ਨੀਅਤ ਕਰਨ ਲੱਗਿਆਂ ਅਸੀਂ ਗੁਸਥਾਕੀ ਕਰਦੇ ਹਾਂ ਤੁਹਾਨੂੰ ਕੌਣ ਪੜ੍ਹਾਏਗਾ ਮੈਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਛੋਟਾ ਜਿਹਾ ਤਜਰਬਾ ਵੀ ਕੀਤਾ ਕਿਸੇ ਪਰਿਵਾਰ ਵਿੱਚੋਂ ਕੋਈ ਮੱਥਾ ਟੇਕਣ ਨਹੀਂ ਆਇਆ ਅਤੇ ਦਿਨ ਵੇਲੇ ਉਸ ਪਰਿਵਾਰ ਦਾ ਕੋਈ ਮੈਂਬਰ ਮਿਲ ਗਿਆ ਅਤੇ ਪੁੱਛ ਲਿਆ ਵੀਰ ਜੀ ਘਰ ਸਾਰੇ ਠੀਕ ਨੇ ਨਾ ਹਾਂਜੀ ਭਾਈ ਸਾਹਿਬ ਠੀਕ ਨੇ ਨਹੀਂ ਮੈਂ ਸਵੇਰੇ ਵੇਖਿਆ ਕੋਈ ਗੁਰਦੁਆਰੇ ਨਹੀਂ ਆਇਆ ਨਾ ਨਹੀਂ ਨਹੀਂ ਭਾਈ ਸਾਹਿਬ ਹੈ ਤਾਂ ਠੀਕ ਨੇ ਅਗਲੇ ਦਿਨ ਉਹ ਘਰ ਦੇ ਡਰਦੇ ਹੀ ਇੱਕ ਜੀ ਨੂੰ ਗੁਰਦੁਆਰੇ ਘੱਲ ਦਿੰਦੇ ਨੇ ਵੀ ਨਹੀਂ ਤਾਂ ਬਾਬਾ ਜੀ ਨੇ ਫਿਰ ਪੁੱਛ ਲੈਣਾ ਵੀ ਸਾਰੇ ਠੀਕ ਨੇ ਕਿ ਇੰਨੀ ਗੱਲ ਕਿਸੇ ਗੁਰਦੁਆਰੇ ਦਾ ਪ੍ਰਧਾਨ ਪੁੱਛ ਸਕਦਾ ਕਿਸੇ ਨੂੰ ਵੀ ਤੁਹਾਡੇ ਘਰ ਸਾਰੇ ਠੀਕ ਨੇ ਗੁਰਦੁਆਰੇ ਕਿਉਂ ਨਹੀਂ ਆਏ ਗੁਰੂ ਕਾ ਵਜ਼ੀਰ ਪੁੱਛ ਸਕਦਾ ਗੁਰੂ ਕੇ ਵਜ਼ੀਰ ਦਾ ਇੱਕ ਵੱਖਰਾ ਮਰਤਬਾ ਹੈ ਵੱਖਰਾ ਰੁਤਬਾ ਹੈ ਉਹਦਾ ਜਿਹੜਾ ਬਾਬਾ ਬੁੱਢਾ ਜੀ ਨੂੰ ਨੀਅਤ ਕਰਦਿਆਂ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ ਸਾਨੂੰ ਸਮਝਾਇਆ ਕਿ ਇਸ ਪਾਵਨ ਬਾਣੀ ਦੇ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕਰਨਾ ਹੈ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ ਕਿ ਅੰਮ੍ਰਿਤ ਸਰੋਵਰ ਦਾ ਬਣਾਉਣਾ ਇਸ ਨਗਰੀ ਦਾ ਵਸਾਉਣਾ ਹਰਿਮੰਦਰ ਦਾ ਸਥਾਪਿਤ ਕਰਨਾ ਸਿਰਫ ਇੱਕ ਮਾਤਰ ਵਾਸਤੇ ਸੀ ਕਿ ਇੱਕ ਦਿਨ ਇਸ ਹਰਿਮੰਦਰ ਦੇ ਅੰਦਰ ਇਸ ਪੋਥੀ ਪਰਮੇਸ਼ਰ ਕੇ ਥਾਨ ਦਾ ਸਤਿਗੁਰਾਂ ਨੇ ਪ੍ਰਕਾਸ਼ ਕਰਨਾ ਸੀ ਜਿੱਥੇ ਸਤਿਗੁਰੂ ਆਪ ਬੈਠਦੇ ਸਨ ਅੱਜ ਉੱਥੇ ਲਿਆ ਕੇ ਇਹ ਮੰਜੀ ਸਾਹਿਬ ਸਥਾਪਿਤ ਕੀਤੀ ਗਈ ਹੈ ਉਹ ਚਵਰ ਜਿਹੜਾ ਸਤਿਗੁਰਾਂ ਦੇ ਸੀਸ ਤੇ ਝੁੱਲਦਾ ਸੀ ਉਹ ਅੱਜ ਆਪ ਆਪਣੇ ਕਰ ਕਮਲਾਂ ਵਿੱਚ ਲੈ ਕੇ ਇਸ ਪਾਵਨ ਗ੍ਰੰਥ ਤੇ ਝੁਲਾਇਆ ਜਿੱਥੇ ਆਪ ਸੌਂਦੇ ਨੇ ਪੌੜਦੇ ਨੇ ਉਸ ਕੋਠਾ ਸਾਹਿਬ ਦੇ ਵਿੱਚ ਅੱਜ ਇਸ ਪਾਵਨ ਗ੍ਰੰਥ ਦਾ ਸੁਖਾਸਨ ਕਰਨ ਦਾ ਸਤਿਗੁਰੂ ਜੀ ਨੇ ਹੁਕਮ ਕੀਤਾ ਆਪ ਜ਼ਮੀਨ ਤੇ ਸੌਂ ਕੇ ਇਸ ਗ੍ਰੰਥ ਦੀ ਅਹਿਮੀਅਤ ਨੂੰ ਸਮਝਾਇਆ ਕਿ ਗ੍ਰੰਥ ਰਿਧਾ ਗੁਰ ਕੋ ਇਹ ਜਾਣੋ ਸੰਸਾਰ ਦੇ ਲੋਕੋ ਇਸ ਗੱਲ ਦਾ ਧਿਆਨ ਰੱਖਣਾ ਇਹ ਪੋਥੀ ਪਰਮੇਸ਼ਰ ਕਾ ਥਾਨ ਹੈ ਕਦੋਂ ਤੋਂ ਸਾਨੂੰ ਸਤਿਗੁਰੂ ਸਮਝਾਉਣ ਲੱਗੇ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੈ ਜੇ ਕਿਸੇ ਨੇ ਬਾਣੀ ਗਲਤ ਪੜ੍ਹੀ ਉਸ ਨੂੰ ਤਾੜਨਾ ਕਰਵਾਈ ਜੇ ਕਿਸੇ ਨੇ ਬਾਣੀ ਦਾ ਅਕਸ਼ਰ ਬਦਲਿਆ ਭਾਵੇਂ ਉਹ ਬਾਬਾ ਰਾਮ ਰਾਏ ਵੀ ਕਿਉਂ ਨਾ ਹੋਵੇ ਉਸ ਨੂੰ ਤਿਆਗ ਦਿੱਤਾ ਆਪ ਗੁਰੂ ਹਰਿਰਾਏ ਸਾਹਿਬ ਨੇ ਉੱਠ ਕੇ ਬਾਣੀ ਪੜ੍ਹਦੇ ਆਉਂਦੀ ਸੰਗਤ ਦਾ ਸਤਿਕਾਰ ਕਰਦਿਆਂ ਦੱਸਿਆ ਕਿ ਇਸ ਬਾਣੀ ਦਾ ਅਦਬ ਕਿਵੇਂ ਕਰਨਾ ਹੈ ਸਤਿਕਾਰ ਕਿਵੇਂ ਕਰਨਾ ਹੈ ਸ਼ਾਇਦ ਇੱਥੋਂ ਤਾਂ ਗੱਲ ਸਾਨੂੰ ਸਮਝ ਆ ਚੁੱਕੀ ਹੋਵੇ कि पंजवीं पातशाही तक केवल बाणी नू उचारण नहीं किया गया, बाणी की अहमियत नू समझाया गया कि तुरकी बाणी आई तिन सगली चिंत मटाई। ये वाह वाह बाणी निरंकार है तिस जेवड़ अवर ना कोए, प्रभ बाणी शब्द सुपाखिया, गावो सुनो पढ़ो नित भाई गुर पूरे तू राखिया। बाणी बिरलो विचार सी जे को गुरमुख होए, ए बाणी महापुरख की निज घर वासा होए। सतगुर की बाणी सत सत कर जानो, गुर सिखो करता आप मूहों कढ़ाए। ये जिहड़ी सतगुरु की बाणी है इनू सत 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 करके मनना है, क्योंकि परमेश्वर की रजा उहदी मर्जी विच है। सतगुरु हमेशा कहिंदे सन मरदानिया बाणी आई है, बाणी लियांदी नहीं सी जांदी, असी नहीं मनन वास्ते तैयार। पर मैं बेनती करा जदों कोई गल साडे मूँह तो चंगी निकलदी असी की कहने आ, बस परमात्मा ने कृपा करती है गल मेरे मूँह तो कढ़ा दिती। जो माड़ी निकलती उदों की हुंदा है, बहुतियां चंगियां ते माड़ियां गल्लां सी मिथ के नहीं करदे, मूँह बना के जा करों असी उस गल दे लई तैयार होके नहीं आउंदे। कई बारी होके भी आउंदे आ पर उत्थे गल कोई कोई कहनी होर हुंदी है, आखी होर जांदी है, फिर असी की कहने आ इह गल मेरे मूँह तो परमात्मा ने कढ़ाई है। सच यह है कि बुलाउण वाला परमात्मा है, नहीं तो शब्द सुन लेना। कबीर, जो हम जंत बजावते टूट गई सब तार। कहते जंत बेचारा क्या करे, चले बजावन हार। आ जिहड़ा शरीर का वाजा असी वजाने आ ये साड़ी मर्जी नाल नहीं वजदा, वजदा होवे तो मरण तो बाद भी वजना चाहिए, क्योंकि वाजा तो पिया है। विचों बजाउन वाला चला गया है, बाबा बोलते थे कहां गए। असल विच सतगुरां ने जिहड़ी बाणी सानू बख्शी है ये तुरकी बाणी है, ये रबी बाणी, अकाली बाणी, ये खसम की बाणी, ये वाह वाह बाणी निरंकार है। सतगुरां ने सानू इस बाणी का उपदेश दिता, बाणी नाल जोड़े है। जे किसी ने पूछ लिया तुहाडा गुरु कौन है, सतगुरां कह शब्द गुरु सुरत धुन चेला। मेरा तो गुरु शब्द है भाई, मेरा कोई गुरु होर नहीं है। जे किसी ने पूछया कि सतगुरु तुहाडे कोल कोई करामात है, सतगुरु कहण लगे करामात असां ते नाहीं, गुरबाणी संगत बिना दूजी ओट नहीं है राई। कहते साडे कोल ते कुछ होर है ही नहीं भाई। 239 सालां विच बाणी उचारण करनी, बाणी संग्रह करनी, बाणी दा ग्रंथ संपादित करना, बाणी दे प्रकाश दे वास्ते अमृत सरोवर बनाउणा, हरिमंदर बनाउणा, उहदे विच इस गुरबाणी नूं स्थापित करना, फिर इस बाणी दी मर्यादा दसणी, उहदे वास्ते सानू ढंग दित्ता है। इत्थे बस नहीं, फिर जे किसी ने बाणी नूं बदलण दा जतन कीता है उहदे प्रति सतगुरां ने यह फैसला दे के बाबे राम राय वाला कोई गुंजाइश बाकी नहीं छड़ी कि नहीं भाई इहदा समझौता नहीं हो सकता। गुरु पुत्र होवे और त्याग दिता जाए। मैं जिहड़ी बेनती करनी चाहुंदा कि अज दा सिख अगर सिख इतिहास का विद्यार्थी बने तो निश्चय वो ये गल कह सकता है कि 239 सालां दा यह 10 जामियां दा जिहड़ा समा है, जिस वास्ते संसार दे लोकां ने कदे पुकार कीती सी कि सुनी पुकार दतार प्रभ गुरु नानक जग माहे पठाया, तो उस गुरु नानक दे पिता महाराज ने ਆਪਣੀ ਜੋਤ ਜੁਗਤ ਨੂੰ ਵਰਤਾਉਂਦਿਆਂ ਕਈ ਵਾਰੀ ਕਾਇਆ ਪਲਟੀ ਹੈ, ਕਈ ਵਾਰੀ ਅਗਲੀ ਮੂਰਤ ਸਵਾਰੀ ਹੈ, ਪਰ ਅਖੀਰ ਮਿਸ਼ਨ ਇਹ ਸੀ ਕਿ ਇੱਕ ਦਿਨ ਸਮੁੱਚੇ ਸੰਸਾਰ ਨੂੰ, ਸਮੁੱਚੇ ਸਿੱਖ ਜਗਤ ਨੂੰ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਸੀ। ਅਗਰ ਇਹ ਬਾਣੀ ਦਾ ਗ੍ਰੰਥ ਹੀ ਨਾ ਹੁੰਦਾ ਤਾਂ ਗੁਰੂ ਕਲਗੀਧਰ ਪਿਤਾ ਨੇ ਗੁਰਿਆਈ ਕਿਸ ਨੂੰ ਦੇਣੀ ਸੀ, ਕਦੇ ਸੋਚਿਆ? ਤੇ ਜੇ ਕਹੀਏ ਨਹੀਂ ਜੀ ਇਹ ਤੇ ਅਚਨਚੇਤ ਹੋਇਆ, ਜੀ ਅਚਨਚੇਤ ਨਹੀਂ ਹੋਇਆ, ਇਉਂ ਲੱਗਦਾ ਕਿ ਨਹੀਂ ਇਹ ਇੱਕ ਮਿੱਥ ਸੀ ਸ਼ੁਰੂ ਤੋਂ ਲੈ ਕੇ। ਗੁਰਬਾਣੀ ਦਾ ਪਾਠ ਕਰਨ ਵਾਸਤੇ ਕਹਿਣਾ, ਗੁਰਬਾਣੀ ਲਿਖਣ ਵਾਸਤੇ ਕਹਿਣਾ, ਗੁਰਬਾਣੀ ਦੀ ਪੋਥੀ ਬਣਾ ਕੇ ਦੂਜੇ ਨੂੰ ਦੇਣਾ, ਇਸ ਨੂੰ ਮਹਾਨ ਸੇਵਾ ਕਹਿਣਾ, ਗੁਰਬਾਣੀ ਦੇ ਅਦਬ ਨੂੰ ਹਮੇਸ਼ਾ ਮੁੱਖ ਰੱਖਣਾ, ਅਤੇ ਅਖੀਰ ਸਾਨੂੰ ਇਹ ਹੁਕਮ ਕਰ ਦੇਣਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ। ਇਉਂ ਕਹਿ ਲਈਏ ਕਿ ਗੁਰੂ ਪੰਥ ਨੂੰ ਗੁਰੂ ਗ੍ਰੰਥ ਦੀ ਤਾਬਿਆ ਬਿਠਾਉਣਾ ਸੀ ਕਿ ਅਸੀਂ ਗੁਰੂ ਗ੍ਰੰਥ ਦੀ ਤਾਬਿਆ ਵਿੱਚ ਰਹਿਣਾ ਹੈ ਭਾਈ। ਪਰ ਮੈਂ ਬੇਨਤੀ ਕਰਾਂ, ਅਸੀਂ ਅਜੇ ਵੀ ਨਹੀਂ ਮੰਨੇ। ਅੱਜ ਵੀ ਸਾਡੀ ਹਾਲਤ ਇਹ ਹੈ ਕਿ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ। ਪ੍ਰਗਟ ਗੁਰਾਂ ਦੀ ਦੇਹ ਮੰਨਣ ਦੇ ਵਿੱਚ ਇੰਨਾ ਝਗੜਾ ਹੈ ਸਾਡਾ, ਇੰਨਾ ਝਗੜਾ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਰਹੇ ਹਾਂ ਇੱਕ ਦੂਸਰੇ ਦਾ। ਪਰ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਜਿਹੜਾ ਸਾਨੂੰ ਗੁਰੂ ਨੇ ਹੁਕਮ ਕੀਤਾ ਸੀ ਕਿ ਜੋ ਗੁਰ ਕਹੈ ਸੋਈ ਪਲ ਮਾਨੋ, ਉਹ ਰਸਤਾ ਨਹੀਂ ਅਪਣਾ ਰਹੇ। ਅਸੀਂ ਸਿਰ ਤੋੜਦੇ ਹਾਂ, ਸਿਰ ਜੋੜਦੇ ਨਹੀਂ ਆਪਸ ਵਿੱਚ। ਗੁਰੂ ਗ੍ਰੰਥ ਦੀ ਤਾਬਿਆ ਅੱਜ ਵੀ ਪੰਥ ਚੱਲਣ ਵਾਸਤੇ ਤਿਆਰ ਨਹੀਂ। ਮੈਂ ਰਾਤ ਵੀ ਰਾਮਸਰ ਸਾਹਿਬ ਦੇ ਅਸਥਾਨ ਤੇ ਬੇਨਤੀ ਕੀਤੀ ਸੀ। ਇੱਕ ਵੇਲਾ ਐਸਾ ਵੀ ਆਉਂਦਾ ਕਿ ਇੱਕ ਵਕਤ ਦਾ ਹਾਕਮ, ਉਹਨੂੰ ਇਉਂ ਲੱਗਦਾ ਕਿ ਨਹੀਂ ਮੈਨੂੰ ਪਹਿਲਾਂ ਇਹ ਕੰਮ ਕਰਨਾ ਚਾਹੀਦਾ, ਪਰ ਜਦੋਂ ਸਾਡੇ ਨੇੜੇ ਆਉਂਦਾ ਉਹਨੂੰ ਸਮਝ ਆਉਂਦੀ ਹੈ ਨਹੀਂ ਇਹ ਇੱਕ ਨਹੀਂ ਹੈਗੇ। ਖਾਲਸਾ, ਜਿੱਦਣ ਤੂੰ ਇੱਕ ਹੋਵੇਂਗਾ, ਜਿੱਦਣ ਸੱਚਮੁੱਚ ਤੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਇਸ ਮੁੱਖ ਧਾਰਾ ਦੇ ਵਿੱਚ ਆ ਜਾਵੇਂਗਾ, ਫਿਰ ਇਹ ਚੇਤਾ ਰੱਖੀ, ਤੈਨੂੰ ਸੰਸਾਰ ਪੁੱਛੇਗਾ ਤੇਰੀ ਰਜ਼ਾ ਕੀ ਹੈ, ਤੇਰੀ ਮਰਜ਼ੀ ਕੀ ਹੈ, ਤੂੰ ਚਾਹੁੰਦਾ ਕੀ ਹੈ। ਜਿਨ੍ਹਾਂ ਪੁਰਖਿਆਂ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਜਿਨ੍ਹਾਂ ਅਸੀਂ ਆਪਣੇ ਵਡੇਰਿਆਂ ਦੀਆਂ ਅੱਜ ਸਵੈਮਾਣ ਦੇ ਨਾਲ ਦੁਨੀਆਂ ਨੂੰ ਕਥਾ ਸੁਣਾਉਂਦੇ ਹਾਂ, ਉਹਨਾਂ ਦੇ ਕੋਲ ਕੇਵਲ ਤੇ ਕੇਵਲ ਕਮਾਈ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਉਹਨਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਕਮਾਇਆ ਸੀ, ਸਤਿਗੁਰੂ ਦੀ ਬਾਣੀ ਨੂੰ ਮੰਨਿਆ ਸੀ। ਸਤਿਗੁਰੂ ਪਿਤਾ ਮਹਾਰਾਜ ਨੇ ਸਾਨੂੰ ਪੰਥ ਨੂੰ ਗੁਰੂ ਗ੍ਰੰਥ ਦੀ ਤਾਬਿਆ ਲਾਉਣ ਵਾਸਤੇ 239 ਸਾਲਾਂ ਦਾ ਇਹ ਬਹੁਤ ਲੰਬਾ ਸਮਾਂ, ਤਕਰੀਬਨ 250 ਸਦੀਆਂ ਦੇ ਕਰੀਬ ਸਮਾਂ ਬਣਦਾ, ਆਪ ਸਰੀਰਕ ਰੂਪ ਵਿੱਚ ਸਾਡੀ ਅਗਵਾਨੀ ਕੀਤੀ ਅਤੇ ਫਿਰ ਸਾਨੂੰ ਗੁਰੂ ਗ੍ਰੰਥ ਜੀ ਦੇ ਲੜ ਲਾ ਦਿੱਤਾ। ਅਤੇ ਆਪ ਜੀ ਕਹੋਗੇ ਵੀ ਅਸੀਂ ਗਿਆਨੀ ਜੀ ਮੰਨਦੇ ਤਾਂ ਹੈਗੇ ਹਾਂ, ਅਤੇ ਜੇ ਤੁਸੀਂ ਮੰਨਦੇ ਹੋ ਤਾਂ ਜਦੋਂ ਤੁਹਾਨੂੰ ਕੋਈ ਆਦਮੀ ਸਵਾਲ ਕਰਦਾ ਕਿ ਦੱਸੋ ਜੀ ਗ੍ਰੰਥ ਗੁਰੂ ਕਿਵੇਂ ਹੋ ਸਕਦਾ, ਗੱਲਬਾਤ ਕਰਨ ਲਈ, ਸ਼ੰਕਿਆਂ ਦੀ ਨਿਵਿਰਤੀ ਲਈ ਕੋਈ ਨਾ ਕੋਈ ਬੰਦਾ ਤਾਂ ਚਾਹੀਦਾ ਨਾ, ਹਾਂ ਕਹਿੰਦੇ ਮੈਂ ਤਾਂ ਇੱਦਾਂ ਸੋਚਿਆ ਹੀ ਨਹੀਂ, ਉਦੋਂ ਹੀ ਕਨਫਿਊਜ਼ ਹੋ ਜਾਂਦੇ ਹਾਂ ਅਸੀਂ। ਕਿੰਨਾ ਕੁ ਭਰੋਸਾ ਹੈ, ਕਿੱਡਾ ਕੁ ਵੱਡਾ ਦ੍ਰਿੜ ਵਿਸ਼ਵਾਸ ਹੈ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਇਹੀ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ, ਆਪ ਜੀ ਤੋਂ ਭੁੱਲਾਂ ਦੀ ਮਾਫ਼ੀ ਮੰਗ ਲੈਣੀ ਹੈ ਕਿ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਗੱਲ ਹਿੰਦੁਸਤਾਨ ਦੀ ਕਰੋ, ਗੱਲ ਅਮਰੀਕਾ ਵਰਗੇ ਸਭ ਤੋਂ ਵੱਡੇ ਡੈਮੋਕ੍ਰੇਟਿਕ ਮੁਲਕ ਦੀ ਕਰੋ, ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਇੱਥੇ ਰਾਜ ਕਿਸ ਦਾ ਹੈ। ਰਾਜ ਕਿਸੇ ਪ੍ਰਧਾਨ ਮੰਤਰੀ ਦਾ ਨਹੀਂ ਹੈ, ਰਾਜ ਕਿਸੇ ਵੀ ਰਾਸ਼ਟਰਪਤੀ ਦਾ ਨਾ ਇੰਡੀਆ ਵਿੱਚ ਨਾ ਅਮਰੀਕਾ ਵਿੱਚ। ਸਾਹਮਣੇ ਮੂਰਤਾਂ ਨਜ਼ਰ ਆਉਂਦੀਆਂ ਨੇ, ਪਰ ਸ਼ਾਇਦ ਸਾਨੂੰ ਨਹੀਂ ਪਤਾ ਕਿ ਇਹਨਾਂ ਨੂੰ ਲਾਉਣ ਅਤੇ ਹਟਾਉਣ ਵਾਲਾ ਇੱਕ ਸੰਵਿਧਾਨ ਹੈ। ਸੰਵਿਧਾਨ ਕੀ ਹੈ? ਹਿੰਦੁਸਤਾਨ ਦਾ ਸੰਵਿਧਾਨ ਕਿਉਂ ਵੀ ਤਾਂ ਗ੍ਰੰਥ ਹੈ ਨਾ, ਅਮਰੀਕਾ ਦਾ ਵੀ ਇੱਕ ਸੰਵਿਧਾਨ ਹੈ ਜਿਹੜਾ ਹਰ 4 ਸਾਲਾਂ ਬਾਅਦ ਰਾਸ਼ਟਰਪਤੀ ਬਣਾਉਂਦਾ ਹੈ, ਤੇ ਜਿੱਦਣ ਚਾਰ ਸਾਲ ਪੂਰੇ ਹੋ ਜਾਣ ਉਦਣ ਘਰ ਤੋਰ ਦਿੰਦਾ ਨਹੀਂ ਤੂੰ ਆਦਮੀ ਕਵੇ ਨਾ ਜੀ ਤੁਸੀਂ ਕੌਣ ਹੁੰਦੇ ਹੋ ਮੈਨੂੰ ਹਟਾਉਣ ਵਾਲੇ ਵੱਡਾ ਕੌਣ ਹੈ ਵੱਡਾ ਵਿਅਕਤੀ ਨਹੀਂ ਹੈ ਵੱਡਾ ਉੱਥੋਂ ਦਾ ਸੰਵਿਧਾਨ ਹੈ ਉੱਥੋਂ ਦਾ ਗ੍ਰੰਥ ਹੈ ਤੇ ਕਿੰਨੇ ਦੁੱਖ ਦੀ ਗੱਲ ਹੈ ਕਿ ਤੁਸੀਂ ਉਸ ਗ੍ਰੰਥ ਨੂੰ ਮੰਨਣ ਲਈ ਤਿਆਰ ਹੋ ਜਿਹਦੀ ਤਰਮੀਮ ਕਰਦਿਆਂ ਕਰਦਿਆਂ ਲੀਰਾਂ ਲੀਰਾਂ ਹੋ ਗਈਆਂ ਅੱਜ ਤੱਕ ਆ ਕਿੰਨੇ ਕੁ ਸਾਲ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਹੋਏ ਨੇ ਤੇ ਕਿੰਨੇ ਵਾਰੀ ਉਹਦੇ ਵਿੱਚ ਅਮੈਂਡਮੈਂਟ ਹੋ ਚੁੱਕੀ ਹੈ ਪਰ ਉਸ ਗ੍ਰੰਥ ਦੇ ਪ੍ਰਤੀ ਮੰਨ ਸਕਦੇ ਹੋ ਕਿ ਉਹ ਮੁਲਕ ਚਲਾ ਸਕਦਾ ਤੇ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਅਗਵਾਨੀ ਨਹੀਂ ਕਰ ਸਕਦੇ ਉਹ ਗ੍ਰੰਥ ਕਿਵੇਂ ਮੁਲਕਾਂ ਦੀ ਅਗਵਾਨੀ ਕਰਦੇ ਨੇ ਜੀ ਉੱਥੇ ਕਿਉਂ ਨਹੀਂ ਕੋਈ ਸਵਾਲ ਕਰਦਾ ਉੱਥੇ ਕੋਈ ਸਵਾਲ ਨਹੀਂ ਕਰਦਾ ਪਰ ਇਹ ਗ੍ਰੰਥ ਜਿਹੜਾ ਰੱਬੀ ਸੰਵਿਧਾਨ ਹੈ ਇਹਦੇ ਵਿੱਚ ਰੱਬੀ ਬਾਣੀ ਅਕਾਲੀ ਬਾਣੀ ਹੈ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਕਿ ਕੋਈ ਇਹਦੇ ਵਿੱਚ ਅਮੈਂਡਮੈਂਟ ਕਰ ਸਕੇ ਨਾ ਹੋਈ ਹੈ ਨਾ ਕੋਈ ਹੋ ਕਰ ਸਕਦਾ ਨਾ ਹੋ ਸਕਦੀ ਹੈ ਅੱਜ ਵੀ ਇਹ ਬਾਣੀ ਸਾਡੇ ਜੀਵਨ ਵਿੱਚ ਉਤਨੀ ਹੀ ਪ੍ਰਸੰਗਕ ਹੈ ਅੱਜ ਹੀ ਨਹੀਂ ਡਾਕਟਰ ਰਾਧਾ ਕ੍ਰਿਸ਼ਨਨ ਕਹਿੰਦੇ ਸਨ ਕਿ ਵਾਹਿਦ ਇੱਕੋ ਸੰਸਾਰ ਦਾ ਗ੍ਰੰਥ ਹੈ ਜਿਹੜਾ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਸਕਦਾ ਭਾਈ ਇਸ ਸਵੈਮਾਨ ਵਿੱਚ ਆਓ ਇਸ ਗ੍ਰੰਥ ਨੇ ਤੁਹਾਡੀ ਅਗਵਾਨੀ ਨਹੀਂ ਕੀਤੀ ਤੇ ਸਮਝ ਲੈਣਾ ਤੁਹਾਡੀ ਬਦਕਿਸਮਤੀ ਹੈ ਮੇਰੀ ਨਹੀਂ ਹੋਈ ਤੇ ਮੇਰੀ ਬਦਕਿਸਮਤੀ ਹੈ ਪਰ ਇਸ ਗੁਰੂ ਗ੍ਰੰਥ ਦੀ ਤਾਕਤ ਸ਼ਕਤੀ ਇਹਦਾ ਗਿਆਨ ਇਹਦਾ ਮਰਤਬਾ ਇਤਨਾ ਵੱਡਾ ਹੈ ਕਿ ਇਹਨੇ ਸਮੁੱਚੇ ਸੰਸਾਰ ਦੀ ਰਹਿਬਰੀ ਕਰਨੀ ਹੈ ਇਹ ਅੱਜ ਵੀ ਕਰ ਰਿਹਾ ਹੈ ਅੱਜ ਵੀ ਸੰਸਾਰ ਦੀ ਭਟਕਣਾ ਜਦੋਂ ਮਨੁੱਖ ਨੂੰ ਤਕਲੀਫ ਦਿੰਦੀ ਹੈ ਤੇ ਫਿਰ ਇੱਥੇ ਆ ਕੇ ਹੱਥ ਜੁੜਦੇ ਨੇ ਇੱਥੇ ਆ ਕੇ ਮਨੁੱਖ ਕਹਿੰਦਾ ਕਿ ਮੈਨੂੰ ਸੁੱਖ ਸ਼ਾਂਤੀ ਚਾਹੀਦੀ ਹੈ ਮੈਂ ਇੱਕ ਹੱਥ ਜੋੜ ਕੇ ਗੱਲ ਕਹਿਣੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਵਿੱਚ ਕਮੇਟੀਆਂ ਬਣਾਉਣ ਵਾਲੇ ਤੇ ਵਰਤਣ ਵਾਲੇ ਉਹ ਇੱਕ ਬੇਅਦਬੀ ਨਾ ਕਰੋ ਇੱਕ ਵੇਲਾ ਸੀ ਵੱਡੇ ਵੱਡੇ ਸਨਾਤਨ ਮਤ ਦੇ ਕੁੰਭ ਲੱਗਦੇ ਸੀ ਵੱਡੇ ਵੱਡੇ ਨਿਰਮਲਿਆਂ ਦੇ ਉਦਾਸੀਆਂ ਦੇ ਸਾਧੂਆਂ ਮਹਾਤਮਾ ਦੇ ਅਖਾੜੇ ਸ਼ਾਹੀ ਇਸ਼ਨਾਨ ਕਰਨ ਜਾਂਦੇ ਸੀ ਅੱਗੇ ਇੱਕ ਹਾਥੀ ਹੁੰਦਾ ਸੀ ਹਾਥੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਹੁੰਦਾ ਸੀ ਉਹਦੇ ਉੱਤੇ ਬੈਠਾ ਇੱਕ ਮਹੰਤ ਚਵਰ ਦੀ ਸੇਵਾ ਕਰਦਾ ਸੀ ਤਾਂ ਜਦੋਂ ਕੋਈ ਪੁੱਛਦਾ ਸੀ ਵੀ ਇਹ ਸਵਾਰੀ ਕਿਹਦੀ ਹੈ ਤਾਂ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਦੇ ਐਡਾ ਮਾਣ ਕਦੇ ਮਿਲੇਗਾ ਤੁਹਾਨੂੰ ਅੱਜ ਤੁਹਾਡੇ ਕਿਸੇ ਡਾਕਟਰ ਨੂੰ ਕੋਈ UNO ਵਾਲਾ ਕੋਈ ਲੈਕਚਰ ਕਰਨ ਲਈ ਬੁਲਾ ਲਿਆ ਕਮਾਲ ਹੋ ਗਈ ਜੀ ਸਾਡੇ ਕਾਲਜ ਦਾ ਪ੍ਰੋਫੈਸਰ ਗਿਆ ਜੀ ਸਾਡਾ ਜੀ ਇੱਕ ਲੈਕਚਰਾਰ ਗਿਆ ਜੀ ਉਹਨੂੰ UNO ਨੇ ਉੱਥੇ ਟਾਈਮ ਦਿੱਤਾ ਜੀ ਇੱਥੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਲੈ ਕੇ ਹਾਥੀ 'ਤੇ ਰੱਖ ਕੇ ਲੋਕ ਸ਼ਾਹੀ ਇਸ਼ਨਾਨ ਕਰਨ ਜਾਂਦੇ ਸੀ ਨਿਰਮਲਾ ਅਖਾੜਾ ਉਹਨਾਂ ਦਾ ਹੈ ਉਦਾਸੀ ਅਖਾੜਾ ਉਹਨਾਂ ਦਾ ਹੈ ਪਰ ਸਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਤਾਬਿਆ ਕਿਹਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਆਪਾਂ ਸਾਰਾ ਕੁਝ ਖੋਹ ਲਿਆ ਉਹਨਾਂ ਕੋਲੋਂ ਕਿੰਨੇ ਕੁ ਵੱਡੇ ਹੋ ਗਏ ਗੁਰੂ ਗ੍ਰੰਥ ਸਾਹਿਬ ਅਸੀਂ ਲੋਕਾਂ ਦੇ ਘਰਾਂ 'ਚੋਂ ਲੈ ਆਉਂਦੇ ਗੁਰੂ ਗ੍ਰੰਥ ਸਾਹਿਬ ਲਿਆ ਕੇ ਗੁਰਦੁਆਰਿਆਂ ਦੇ ਜਿਹਨੂੰ ਸੱਚਖੰਡ ਸਾਹਿਬ ਕਹਿੰਦੇ ਆ ਸੁੱਖ ਆਸਣ ਦੇ ਕਮਰਿਆਂ ਵਿੱਚ ਬੰਦ ਕਰ ਦਿੱਤੇ ਕਿੰਨੇ ਕੁ ਵੱਡੇ ਹੋ ਗਏ ਗੁਰੂ ਗ੍ਰੰਥ ਸਾਹਿਬ ਨਹੀਂ ਉਹਨਾਂ ਨੂੰ ਹੱਥ ਜੋੜੋ ਤੁਹਾਨੂੰ ਲੱਗਦਾ ਤੁਹਾਨੂੰ ਗਿਆਨ ਮਿਲ ਗਿਆ ਤੁਹਾਨੂੰ ਸੁਚੇਤਤਾ ਮਿਲੀ ਹੈ ਉਹਨਾਂ ਕੋਲੋਂ ਬੇਅਦਬੀ ਹੁੰਦੀ ਹੈ ਉਹਨਾਂ ਨੂੰ ਕਹੋ ਜੀ ਅਸੀਂ 2-4 ਦਿਨ ਤੁਹਾਡੇ ਘਰ ਆ ਕੇ ਸੇਵਾ ਕਰਕੇ ਤੁਹਾਨੂੰ ਸਿਖਾ ਦਈਏ ਮੈਂ ਬੰਗਲਾ ਸਾਹਿਬ ਸੇਵਾ ਕਰਦੇ ਹਾਂ ਅੱਜ ਉੱਥੇ ਬੜੀ ਸੰਗਤ ਆਉਂਦੀ ਹੈ ਬੜੇ ਬੱਚੇ ਆਉਂਦੇ ਨੇ ਦਿੱਲੀ ਦੇ ਧਰਮ ਸਥਾਨਾਂ ਵਿੱਚ ਦੂਸਰਾ ਹੈ ਜਿੱਥੇ ਬੇਸ਼ੁਮਾਰ ਅੱਜ ਕਰਾਊਡ ਜੁੜਦਾ ਕਈਆਂ ਨੇ ਕਿਹਾ ਵੀ ਹੈ ਕਿ ਪਿਕਨਿਕ ਸਪੋਟ ਬਣ ਗਿਆ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੀ ਮੈਂ ਉੱਥੇ ਖਲੋ ਕੇ ਵੇਖਿਆ ਇੱਕ ਬੱਚਾ ਕਿਸੇ ਹੋਰ ਬੱਚੇ ਨਾਲ ਮੱਥਾ ਟੇਕਣ ਆ ਰਿਹਾ ਉਹਨੇ ਬਾਂਹ ਪਕੜੀ ਹੋਈ ਹੈ ਉਹਨੂੰ ਮੈਂ ਰੋਕ ਕੇ ਪੁੱਛਿਆ ਪੁੱਤਰ ਕਿੱਥੇ ਆਇਆ ਅੰਕਲ ਬਾਬਾ ਜੀ ਬੰਗਲਾ ਸਾਹਿਬ ਅਤੇ ਪੁੱਤਰ ਹੱਥ ਫੜ ਕੇ ਅਤੇ ਪਾਰਕ ਵਿੱਚ ਘੁੰਮੀਦਾ ਸੌਰੀ ਬਾਬਾ ਜੀ ਅੱਖਾਂ ਭਰ ਆਉਂਦੀਆਂ ਨੇ ਇਹ ਬੱਚੇ ਬੇਅਦਬੀ ਕਰਨ ਨਹੀਂ ਆਏ ਇਹ ਬੱਚੇ ਦੀਨ ਦੁਨੀਆ ਦਾ ਦਰਬਾਰ ਸਮਝ ਕੇ ਆਏ ਨੇ ਆਪਾਂ ਆਪਣੀ ਦ੍ਰਿਸ਼ਟੀ ਚੇਂਜ ਕਰੀਏ ਆਪਾਂ ਆਪਣੀ ਪਹੁੰਚ ਚੇਂਜ ਕਰੀਏ ਅਸੀਂ ਲੋਕਾਂ ਦੇ ਕਿਉਂ ਸਿਰ ਪਾੜੀ ਜਾਂਦੇ ਹਾਂ ਸਾਨੂੰ ਆਪਣੀ ਗੱਲ ਕਹਿਣ ਦਾ ਤਰੀਕਾ ਹੋਣਾ ਚਾਹੀਦਾ ਇੱਕ ਵਾਰੀ ਜਾ ਕੇ ਕਹਿ ਦਿਓ
कि बच्चे बांह पकड़ के फोटो नहीं खिंचाई दी, सत वारी बच्चा कन फड़ के कहेगा सॉरी बाबा जी, पर की उस पावन दरबार की फोटो उसकी यादगार का हिस्सा नहीं हो सकती? की तुसी चाहते हो कि लोगों के घर में ताजमहल की फोटो हो? दरबार साहब की फोटो नहीं होनी चाहिए? ठीक है, अंदर जिथे मर्यादा है अपन रोक लेना चाहिए, पर कितना कितने जाके उन्होंने मैमरी का कोई हिस्सा चीज बनती है तो सानू प्रक्रमा के भी आप रोक दईए। असी बच्चे दे किसी एक्शन तो सानू तकलीफ हो सकती है, असी उन्हें समझा सकते हैं। आओ आप भी वड्डे होइए, अपने धर्म नू वड्डा होण दईए। असी वड्डे करन जोगे नहीं हैगे, साडा गुरु ग्रंथ साहिब बहुत वड्डा है, बहुत वड्डा है। दुनिया झुकती है, दुनिया नू मत्था टेक लैण दईए। पता नहीं असी कदों नास्तक हो जाइए, पर दुनिया आस्तक है, कदे उन्हां दी शरदा नू ठेस ना पहुंचाइए। मैं तरला आप जी नू लैणा चाहुंदा सी, चंगा कीता मेरे कन विच आके कह दिता गया कि समा होर है। मैं धन्नवाद करदा जिन्होंने समा होर वधाया। मैं अपने मन की एक वेदना है जिहड़ी तुहाडे नाल सांझी कर सकिया। एक बार फिर धन श्री गुरु ग्रंथ साहिब महाराज जी दे पहले पावन प्रकाश गुरपुरब दियां आप जी नू वधाइयां दिंदा होया मैं खिमा दा जाचक हाँ। भुल्लां मेरियां ने खिमा कर देनियां। आओ शब्द दियां अंतलियां पंक्तियां पढ़ के फिर आपां फतेह दी सांझ करिए जी। हाँ जी।
बिन सतगुर सब मोई बिल लाए, अन दिन दजह शांत ना पाए। सतगुर मिलाए सब तृष्ण बुझाए, नानक नाम शांत सुख पाए। वाहेगुरु जी का खालसा, वाहेगुरु जी की फतेह।